ਅਰਸ਼ ਫਰਸ਼ ਵਿੱਚ ਹੋ ਰਹੀ ਖੁਸ਼ੀ ਤੇ ਜੈਕਾਰ, ਆਜ਼ਾਦੀ ਦੇ ਦੇਵਤੇ ਜਨਮ ਲਿਆ ਜਾਂ ਤਾਰ। ਮੈਥੋਂ ਸਿਫਤ ਕਰੀ ਨਾ ਜਾਵੇ, ਤਾਕੇ ਚੰਨ ਸੂਰਜ ਸ਼ਰਮਾਵੇ, ਸੋਹਣੀ ਕਲਗੀ ਸੀਸ ਸੁਹਾਵੇ, ਖੇਡਾਂ ਅਜਬ ਨਹਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਸੋਹਣਾ ਹਿੰਦ ਬਾਗ ਦਾ ਮਾਲੀ, ਮੁਖ ਤੇ ਜਿਉਂ ਊਸ਼ਾ ਦੀ ਲਾਲੀ, ਨੈਣਾਂ ਦੇ ਵਿੱਚ ਮਟਕ ਨਰਾਲੀ, ਲਹਿਰਾਂ ਗੁਣੀ ਭੰਡਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਮੈਥੋਂ ਸਿਫਤ ਕਰੀ ਨਾ ਜਾਵੇ, ਤਾਕੇ ਚੰਨ ਸੂਰਜ ਸ਼ਰਮਾਵੇ, ਸੋਹਣੀ ਕਲਗੀ ਸੀਸ ਸੁਹਾਵੇ, ਖੇਡਾਂ ਅਜਬ ਨੁਹਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਸੋਹਣਾ ਹਿੰਦ ਬਾਗ ਦਾ ਮਾਲੀ, ਮੁਖ ਤੇ ਜਿਉਂ ਊਸ਼ਾ ਦੀ ਲਾਲੀ, ਨੈਣਾਂ ਦੇ ਵਿੱਚ ਮਟਕ ਨਰਾਲੀ, ਲਹਿਰਾਂ ਗੁਣੀ ਭੰਡਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਉਹ ਤਿੱਖਾ ਨੱਕ ਤੇਜ ਜਿਉਂ ਤਾਰੀ, ਨੈਣਾਂ ਦੇ ਵਿੱਚ ਨਾਮ ਖੁਮਾਰੀ, ਨੂਰੀ ਝਲਕ ਨਾ ਜਾਏ ਸਹਾਰੀ, ਰਿਸ਼ਮਾਂ ਚਮਕਾਂ ਮਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਅਣਖੀ ਜੋਧਾ ਵੀਰ ਤਿਆਗੀ, ਦੇਸ਼ ਪਜਾਰੀ ਮਹਾਵੈਰਾਗੀ, ਹੋ ਕੇ ਮੁਗਲ ਸ਼ਾਹੀ ਤੋਂ ਬਾਗੀ, ਗੱਲਾਂ ਕਰੇ ਵੰਗਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਸੋਹਣਾ ਚੰਨ ਪਰਿਵਾਰ ਚ ਫੱਬੇ, ਸੋਹਣਾ ਚੰਨ ਪਰਿਵਾਰ ਚ ਫੱਬੇ, ਨੈਣਾ ਵਿੱਚੋਂ ਮਸਤੀ ਲੱਭੇ, ਸੱਜੇ ਸ਼ਕਤੀ ਭਗਤੀ ਖੱਬੇ, ਸੰਗਤਾਂ ਤਨ ਮਨ ਠਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਬੈਠਾ ਗੱਡ ਸੱਚ ਦੇ ਚੰਡੇ, ਦੁਖੀ ਗਰੀਬਾਂ ਦੇ ਦੁੱਖ ਖੰਡੇ, ਜਾਵੇਂ ਲਾਹੀ ਸਭ ਨੂੰ ਵੰਡੇ, ਨਦੀਆਂ ਵਗਣ ਪਿਆਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਆਲਮ ਫਾਜ਼ਲ ਨੀਤੀਵਾਨ, ਉੱਚੀ ਸੋਚ ਕਵੀ ਵਿਦਵਾਨ, ਜਾਪੇ ਸ਼ਾਹਾਂ ਦਾ ਸੁਲਤਾਨ, ਖਿੱਚਾਂ ਮੁੱਖ ਦੀਦਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਡਿੱਗੇ ਟੱਠਿਆਂ ਦਾ ਦਿਲ ਜਾਨੀ, ਬਚਪਨ ਵਿੱਚ ਪਿਓ ਦਾ ਦਾਨੀ, ਜੀਦਾ ਨਹੀਂ ਕੋਈ ਜੱਗ ਵਿੱਚ ਸਾਨੀ, ਦੁਖੀਆਂ ਦੇ ਦਿਲ ਧਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਪਲਕੇ ਤੀਰਾਂ ਚ ਬਲਵਾਨ, ਪਲਕੇ ਤੀਰਾਂ ਚ ਬਲਵਾਨ, ਰੋਂਦੀ ਖਲਕਤ ਦੀ ਮੁਸਕਾਨ, ਜ਼ਾਲਮ ਦੁਸ਼ਟਾਂ ਲਈ ਤੂਫਾਨ, ਮੋਰੀ ਦਲ ਸ਼ਿੰਗਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਗਿੱਦੜਾਂ ਵਿੱਚ ਪਾ ਸ਼ੇਰ ਦੇ ਗੁਰਦੇ, ਗਿੱਦੜਾਂ ਵਿੱਚ ਪਾ ਸ਼ੇਰ ਦੇ ਗੁਰਦੇ, ਗੁਰਮੁਖ ਜਿਉਂਦੇ ਕਰਤੇ ਮੁਰਦੇ, ਵੈਰੀ ਵੇਖ ਸ਼ਾਨਾਂ ਚੁਰਦੇ, ਜੋਗੀ ਸ਼ਾਇ ਸਵਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ, ਜੱਗੋਂ ਵੱਖਰੀਆਂ ਸ਼ਾਨਾਂ ਚੜ੍ਹਤਾਂ ਮੇਰੇ ਕਲਗੀ ਤਾਰ ਦੀਆਂ।
ਜੋ ਕਿ ਸਿੱਖੀ ਦਾ ਸੱਚਾ ਅਤੇ ਸੁੱਚਾ ਅਸੂਲ ਹੈ, ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਫਤਿਹ ਬੁਲਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਠੀਕ ਹੈ, ਅੱਜ ਤੋਂ ਪਹਿਲਾਂ ਬੜੇ ਕਵੀਸ਼ਰ ਹੋਏ ਨੇ ਜਿਨ੍ਹਾਂ ਨੂੰ ਕਵੀਸ਼ਰੀ ਦੇ ਸੂਰਜ ਆਖਿਆ ਜਾ ਸਕਦਾ, ਪਰ ਮੈਨੂੰ ਅਫਸੋਸ ਹੈ ਉਹਨਾਂ ਨੇ ਆਪਣੇ ਵਰਗਾ ਪੈਦਾ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਬਾਰੇ ਬਹੁਤ ਲੋਕਾਂ ਨੇ ਬਹੁਤ ਕੁਝ ਲਿਖਿਆ ਹੈ। ਗਿਆਨੀ ਸੁਣ ਸਿੰਘ ਜੀ ਸੀਤਲ ਨੇ ਲਿਖਿਆ, ਮਨੁੱਖਤਾ ਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਲਾਲਾ ਦੌਲਤ ਰਾਏ ਨੇ ਕਲਗੀਆਂ ਵਾਲੇ ਦੀ ਸਿਫਤ ਵਿੱਚ ਬਹੁਤ ਕੁਝ ਲਿਖਿਆ ਹੈ। ਕਵੀਸ਼ਰੀ ਦੇ ਬਾਦਸ਼ਾਹ ਕਰਨੈਲ ਸਿੰਘ ਰਾਮੂ ਵਾਲੀਏ ਨੇ ਕਲਗੀਆਂ ਵਾਲੇ ਪਾਤਸ਼ਾਹ ਬਾਰੇ ਬਹੁਤ ਕੁਝ ਲਿਖਿਆ। ਕਰਤਾਰ ਸਿੰਘ ਜੀ ਗਿਆਨੀ ਵਧਨੀ ਵਾਲਿਆਂ ਨੇ ਬਹੁਤ ਕੁਝ ਲਿਖਿਆ। ਬਾਬਾ ਪੂਰਨ ਨਾਥ ਜੀ ਕੱਲਾਂ ਵਾਲਿਆਂ ਨੇ ਬਹੁਤ ਕੁਝ ਲਿਖਿਆ। ਵਿਧਾਤਾ ਸਿੰਘ ਜੀ ਤੀਰ ਜੋ ਕਵੀਆਂ ਦੇ ਪੀਰ ਹੋਏ ਨੇ ਉਹਨਾਂ ਬਹੁਤ ਕੁਝ ਲਿਖਿਆ। ਅੰਗਰੇਜ਼ ਲਿਖਾਰੀਆਂ ਨੇ ਬਹੁਤ ਕੁਝ ਲਿਖਿਆ। ਮੇਰਾ ਕਹਿਣ ਤੋਂ ਭਾਵ ਹੈ ਅੱਜ ਤੁਸੀਂ ਸੁਣੋਗੇ ਗੁਰਮੁਖ ਸਿੰਘ ਐਮਏ ਦੀ ਨਜ਼ਰ ਵਿੱਚ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਨਾ ਕਹਿੰਦਾ ਹੋਇਆ ਮੈਂ ਤੁਹਾਥੋਂ ਵਿਛੜਦਾ।
ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਸ਼ਖਸੀਅਤ ਬਾਰੇ ਕਹਿਣ ਦਾ ਹੁਕਮ ਹੋਇਆ ਹੈ। ਦੁਨੀਆਂ ਦੇ ਵੱਖ ਵੱਖ ਵਿਦਵਾਨ ਚਾਹੇ ਉਹ ਸਿੱਖ ਹਨ ਚਾਹੇ ਗੈਰ ਸਿੱਖ ਹਨ, ਹਿੰਦੂ ਹਨ, ਮੁਸਲਮਾਨ ਹਨ, ਸਿੱਖ ਈਸਾਈ ਹਨ, ਯਹੂਦੀ ਹਨ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਤੀ ਬੜੀ ਸ਼ਰਧਾ ਨਾਲ ਕਲਮ ਚਲਾਈ ਹੈ। ਸਾਡੇ ਦੇਸ਼ ਦਾ ਇੱਕ ਮਹਾਨ ਸੰਤ ਗੁਸਾਈ ਤੁਲਸੀਦਾਸ ਜੀ ਹੋਏ ਨੇ, ਉਹ ਕਹਿੰਦੇ ਨੇ ਜਨਨੀ ਜਨੇ ਤੋਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇਂ ਨੂਰ। ਇਹ ਮਾਤਾ ਜੇ ਤੂੰ ਪੁੱਤਰ ਨੂੰ ਜਨਮ ਦੇਣਾ ਹੈ ਤਾਂ ਇਹਨਾਂ ਤਿੰਨਾਂ ਗੁਣਾਂ ਵਿੱਚੋਂ ਇੱਕ ਗੁਣ ਤੇਰੇ ਪੁੱਤਰ ਵਿੱਚ ਲਾਜ਼ਮੀ ਹੋਣਾ ਚਾਹੀਦਾ ਹੈ, ਜਾਂ ਉਹ ਦਾਤਾ ਹੋਵੇ ਜਾਂ ਭਗਤ ਹੋਵੇ ਜਾਂ ਫਿਰ ਸੂਰਮਾ। ਅਗਰ ਜੇ ਤੂੰ ਇਹਨਾਂ ਤਿੰਨਾਂ ਗੁਣਾਂ ਵਿੱਚੋਂ ਕਿਸੇ ਇੱਕ ਗੁਣ ਵਾਲੇ ਪੁੱਤਰ ਨੂੰ ਪੈਦਾ ਨਹੀਂ ਕਰ ਸਕਦੀ, ਆਪਣਾ ਹੁਸਨ, ਆਪਣੀ ਜਵਾਨੀ, ਆਪਣੀ ਅੱਖੀਆਂ ਦਾ ਨੂਰ ਇਹਨੂੰ ਬਰਬਾਦ ਨਾ ਕਰ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੀਵਨ ਕਹਾਣੀ ਪੜ੍ਹੀ ਜਾਂਦੀ ਹੈ ਤਾਂ ਤਿੰਨੇ ਗੁਣ ਹੀ ਸਾਹਿਬਾਂ ਵਿੱਚ ਮੁਕੰਮਲ ਤੌਰ 'ਤੇ ਪੂਰਨ ਪਾਏ ਜਾਂਦੇ ਹੈ। ਪਹਿਲੀ ਗੱਲ ਹੈ ਭਗਤ ਹੋਣਾ, ਭਗਤੀ ਦੀ ਆਖਰੀ ਮੰਜ਼ਿਲ ਹੈ ਪਰਮਾਤਮਾ ਨਾਲ ਇੱਕ ਮਿੱਕ ਹੋ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਪਣੀ ਕਲਮ ਨਾਲ ਵਿਚਿੱਤਰ ਨਾਟਕ ਅੰਦਰ ਵਰਣਨ ਕਰਦੇ ਹਨ ਕਿ ਹੇਮਕੁੰਡ ਪਰਬਤ 'ਤੇ ਬੈਠ ਕੇ ਮੈਂ ਬਹੁਤ ਲੰਮਾ ਸਮਾਂ ਅਕਾਲ ਪੁਰਖ ਦਾ ਸਿਮਰਨ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਸ਼ਬਦਾਂ ਵਿੱਚ ਹੈ, ਇਹ ਬਦ ਕਰਤ ਤਪੱਸਿਆ ਭਇਓ ਦੁਆ ਤੇ ਏਕ ਰੂਪ ਵਹਿ ਗਇਓ, ਮੇਰੇ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਭਿੰਨ ਭੇਦ ਨਾ ਰਹਿ ਗਿਆ, ਤਾਂ ਅਕਾਲ ਪੁਰਖ ਦਾ ਹੁਕਮ ਪਾ ਕੇ ਮੈਂ ਸੰਸਾਰ 'ਤੇ ਆਉਣਾ ਕੀਤਾ ਹੈ। ਸੋ ਭਗਤੀ ਦੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਆ ਕੇ ਖਤਮ ਹੋ ਜਾਂਦੀ ਹੈ। ਦੂਸਰੀ ਗੱਲ ਹੈ ਦਾਤਾ ਹੋਣਾ, ਦਾਤੇ ਦਾ ਅਰਥ ਹੈ ਦਾਨ ਕਰਨ ਵਾਲਾ। ਬੜੇ ਬੜੇ ਦਾਨੀ ਇਸ ਸੰਸਾਰ 'ਤੇ ਆਏ ਨੇ, ਕਿਸੇ ਨੇ ਅੰਨ ਦਾਨ ਕੀਤਾ, ਕਿਸੇ ਨੇ ਧਨ ਦਾਨ ਕੀਤਾ, ਕਿਸੇ ਨੇ ਵਸਤਰ ਮਹਿਲ ਮਾੜੀਆਂ ਦਾਨ ਕੀਤੇ, ਕਿਸੇ ਵੱਡੇ ਦਾਨੀ ਨੇ ਸੋਨਾ ਚਾਂਦੀ ਹੀਰੇ ਜਵਾਹਰਾਤ ਵੀ ਦਾਨ ਕੀਤੇ ਹੋਣਗੇ। ਕੋਈ ਐਸਾ ਮਹਾਂਦਾਨੀ ਇਸ ਧਰਤੀ 'ਤੇ ਵੀ ਆਇਆ ਹੋਵੇਗਾ ਜਿਹਨੇ ਆਪਣੀ ਕੌਮ ਬਦਲੇ, ਆਪਣੀ ਅਣਖ ਬਦਲੇ, ਆਪਣੇ ਧਰਮ ਬਦਲੇ, ਆਪਣਾ ਆਪ ਸਰੀਰ ਨਿਸ਼ਾਵਰ ਕਰ ਦਿੱਤਾ ਹੋਵੇਗਾ। ਪਰ ਤੁਹਾਨੂੰ ਦੁਨੀਆ 'ਤੇ ਐਸਾ ਕੋਈ ਦਾਤਾ, ਕੋਈ ਦਾਨੀ ਨਜ਼ਰ ਨਹੀਂ ਆਵੇਗਾ ਜਿਹਨੇ ਆਪਣਾ ਸਾਰਾ ਸਰਬੰਸੀ ਕੌਮ ਵਾਸਤੇ, ਧਰਮ ਵਾਸਤੇ ਲੇਖੇ ਲਾ ਦਿੱਤਾ ਹੋਵੇ।
ਦਸਮ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਰੁੜਦਾ ਹਿੰਦ ਦਾ ਧਰਮ ਬਚਾ ਲਿਆ ਏ, ਪੁੱਤਰ ਵਾਰ ਨੇ ਦੀ ਤਰਦੀਬ ਵੇਖੋ ਦੋਵਾਂ ਦੋਵਾਂ ਦਾ ਜੋੜਾ ਬਣਾ ਲਿਆ ਏ।
ਉਹ ਵੱਡੇ ਵਿੱਚ ਚਮਕਾਰ ਦੇ ਵਾਰ ਦਿੱਤੇ, ਵੱਡੇ ਵਿੱਚ ਚਮਕਾਰ ਦੇ ਵਾਰ ਦਿੱਤੇ, ਦੋਵਾਂ ਨੂੰ ਨੀਹਾਂ ਦੇ ਵਿੱਚ ਚੁਣਵਾ ਲਿਆ ਏ, ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਨੇ ਆਪਣਾ ਦੀਵਾ ਚਮੁਖੀਆ ਬੁਝਾ ਲਿਆ ਏ।
ਕਿਹੜਾ ਬੱਚਾ ਏ ਜਿਹੜਾ 8.5 ਸਾਲ ਦੀ ਉਮਰ ਵਿੱਚ ਆਪਣਾ ਬਾਪੂ ਲੋਕਾਂ ਵਾਸਤੇ ਤੋਰ ਦੇਵੇ। ਅੱਜ ਕਿਤੇ ਬਾਪੂ ਪ੍ਰਦੇਸ਼ ਨੂੰ ਚੱਲਿਆ ਹੋਵੇ, ਬੱਚਾ ਲੱਤਾਂ ਨੂੰ ਗਲਵੱਕੜੀ ਪਾ ਪੈਂਦਾ ਏ, ਪਰ 8.5 ਸਾਲ ਦੀ ਅਵਸਥਾ ਵਿੱਚ ਆਪਣਾ ਬਾਪੂ ਲੋਕਾਂ ਵਾਸਤੇ ਤੋਰਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਈ ਹੈ ਗੱਲ। ਇਸ ਤੋਂ ਅੱਗੇ ਚੱਲ ਕੇ ਜਵਾਨੀ ਵਿੱਚ ਵੇਖਿਆ ਜਾਵੇ, ਮਨੁੱਖ ਜੋ ਕੁਝ ਕਰਦਾ ਹੈ ਆਪਣੀ ਔਲਾਦ ਵਾਸਤੇ ਬਹੁਤ ਪਾਪੜ ਵੇਲਦਾ ਏ, ਕਈ ਤਰ੍ਹਾਂ ਦੇ ਤਕਲੀਫਾਂ ਝੱਲਦਾ ਏ ਕਾਹਦੇ ਵਾਸਤੇ, ਆਪਣੇ ਪੁੱਤਰਾਂ ਦੀ ਜ਼ਿੰਦਗੀ ਚੰਗੀ ਬਣਾਉਣ ਵਾਸਤੇ। ਪਰ ਤਨ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਣੀਆਂ ਅੱਖਾਂ ਦੇ ਸਾਹਵੇਂ, ਆਪਣੀਆਂ ਅੱਖਾਂ ਦੇ ਤਾਰੇ, ਅੱਖਾਂ ਦੇ ਨੂਰ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੇ ਪਿੜ ਅੰਦਰ ਆਪਣੇ ਪੁੱਤਰਾਂ ਨੂੰ ਤੀਰਾਂ ਤਲਵਾਰਾਂ ਨਾਲ, ਉਹਨਾਂ ਦੀਆਂ ਛਾਤੀਆਂ ਲੀਰੋ ਲੀਰ ਹੁੰਦੀਆਂ ਤੱਕਣੀਆਂ ਅਤੇ ਜਕਾਰੇ ਛੜਨੇ, ਐਸਾ ਦਾਨੀ ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਹੋ ਸਕਦੇ ਨੇ।
ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਮੰਜ਼ਲ ਇਉਂ ਮਕਾਮ ਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰਾਂ, ਹੀਰੇ ਲਾਲ ਲੁਟਾਂ ਦਾ ਵੇਖਿਆ ਨਾ,
ਵੋਟਾਂ ਜਹੇ ਪਿਆਸਿਆਂ ਬੱਚਿਆਂ ਨੂੰ ਚੋਲੀ ਮੌਤ ਦੀ ਪਾਉਂਦਾ ਵੇਖਿਆ ਨਾ, ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ।
ਸਿਖਰ ਤੇ ਤੀਸਰੀ ਗੱਲ ਹੈ ਸੂਰਮਾ ਹੋਣਾ। ਜਦੋਂ ਮੈਂ ਸੂਰਮਾ ਦਾ ਇਤਿਹਾਸ ਪੜ੍ਹਦਾ ਹਾਂ, ਬੜੇ ਬੜੇ ਸੂਰਮੇ ਅੱਖਾਂ ਦੇ ਅੱਗੋਂ ਲੰਘ ਜਾਂਦੇ ਹਨ। ਹਲਾਕੂ ਖਾਨ, ਚੰਗੇਜ਼ ਖਾਨ, ਅਲਾਉਦੀਨ ਖਿਲਜੀ, ਰੁਸਤਮ, ਸਿਕੰਦਰ, ਦੁਨੀਆਂ ਦਾ ਮਹਾਨ ਜਰਨੈਲ, ਫਰਾਂਸ ਦਾ ਯੋਧਾ ਹੋਇਆ ਨਪੋਲੀਅਨ ਬੋਨਾਪਾਰਟ, ਇਹ ਕਹਿੰਦਾ ਸੀ ਮੈਂ ਸਾਰੀ ਦੁਨੀਆਂ ਨੂੰ ਜਿੱਤ ਲਵਾਂਗਾ, ਪਰ ਵਾਟਰਲੂ ਦੇ ਪਿੜ ਅੰਦਰ ਇਹ ਦੁਨੀਆਂ ਦਾ ਮਹਾਨ ਜਰਨੈਲ ਵੀ ਲੋਕਾਂ ਨੇ ਹਾਰ ਮੰਨਦਾ ਰੋਂਦਿਆਂ ਤੱਕਿਆ ਹੈ। ਇਸੇ ਤਰ੍ਹਾਂ ਜਰਮਨੀ ਦਾ ਡਿਕਟੇਟਰ ਹੋਇਆ ਹਰ ਹਿਟਲਰ, ਇਹ ਵੀ ਕਹਿੰਦਾ ਸੀ ਮੈਂ ਸਾਰੀ ਦੁਨੀਆਂ 'ਤੇ ਕਾਬਜ਼ ਹੋ ਜਾਵਾਂਗਾ, ਪਰ ਦੁਨੀਆਂ ਦਾ ਜੇਤੂ ਜਰਨੈਲ ਖਵਾਉਣ ਵਾਲਾ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਹਾਰ ਮੰਨਦਾ ਤੱਕਿਆ ਏ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿੱਡੀ ਵੱਡੀ ਜੰਗ ਹੋਵੇ, ਕਿੱਡਾ ਵੱਡਾ ਘੇਰਾ ਹੋਵੇ, ਕਿੱਡੀ ਵੱਡੀ ਮੁਸੀਬਤ ਹੋਵੇ, ਕਦੇ ਡੋਲੇ ਨਹੀਂ, ਘਬਰਾਏ ਨਹੀਂ, ਦੁਸ਼ਮਣ ਦੀ ਕਦੇ ਈ ਨਹੀਂ ਮੰਨੀ। ਇਹ ਗੱਲ ਹੋਰ ਯਾਦ ਰੱਖਣੀ, ਚਾਣਕਿਆ ਨੀਤੀ ਅਨੁਸਾਰ ਦੁਨੀਆਂ ਦੀਆਂ ਲੜਾਈਆਂ ਦੇ ਤਿੰਨ ਕਾਰਨ ਹਨ, ਜਰ, ਜੋਰੂ ਅਤੇ ਜ਼ਮੀਨ। ਧਨ ਦੌਲਤ, ਜ਼ਮੀਨ ਅਤੇ ਇਸਤਰੀ, ਇਹਨਾਂ ਤਿੰਨਾਂ ਕਾਰਨਾਂ ਵਾਸਤੇ ਦੁਨੀਆਂ ਦੀਆਂ ਲੜਾਈਆਂ ਲੜੀਆਂ ਜਾਂਦੀਆਂ ਨੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਅੰਦਰ ਤਕਰੀਬਨ 14 ਵੱਡੀਆਂ ਜੰਗਾਂ ਲੜੀਆਂ ਨੇ, ਇਹਨਾਂ ਵਿੱਚੋਂ ਇੱਕ ਵੀ ਜੰਗ ਇਹਨਾਂ ਤਿੰਨਾਂ ਕਾਰਨਾਂ ਵਾਸਤੇ ਨਹੀਂ ਲੜੀ ਗਈ। ਇਹ ਲੜਾਈਆਂ ਲੜੀਆਂ ਨੇ ਕੇਵਲ ਸੱਚ ਵਾਸਤੇ, ਹੱਕ ਵਾਸਤੇ, ਇਨਸਾਫ ਵਾਸਤੇ, ਗਰੀਬਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਵਾਸਤੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਹਾਰੇ ਨਹੀਂ। ਉਹ ਆਮ ਜਰਨੈਲਾਂ ਦੀ ਗੱਲ ਛੱਡੋ, ਰੇਬਰਾਂ ਨਾਲ ਕੰਪੈਰੀਜ਼ਨ ਕਰਕੇ ਵੇਖੋ, ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਜੀ ਹੋਏ ਨੇ, ਮੁਸਲਮਾਨਾਂ ਦੀ ਪਹਿਲੀ ਜੰਗ ਉਹਨਾਂ ਨੇ ਮਦੀਨੇ ਲਾਗੇ ਪਿੰਡ ਉਹਦ ਹੈ ਉੱਥੇ ਲੜੀ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਕੋਲ ਕੇਵਲ 2,500 ਫੌਜਾਂ ਸਨ, ਅਰਬੀਆਂ ਦੀਆਂ ਫੌਜਾਂ ਜਿਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ 'ਤੇ ਹਮਲਾ ਕਰਨਾ ਹੈ, ਉਹਨਾਂ ਦੀ ਗਿਣਤੀ ਸੀ 5,000, ਭਾਵ ਕਿ 2 ਗੁਣਾ ਤਾਕਤ ਨਾਲ ਲੜਾਈ ਲੜੀ ਜਾਣੀ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਇੱਕ ਦੁਆ ਕੀਤੀ ਹੈ, ਬੜਾ ਰੋਏ ਨੇ ਅਤੇ ਰੋ ਰੋ ਕੇ ਅੱਲਾਹ ਤਾਲਾ ਨੂੰ ਕਮੇਣਾ ਮਾਰਿਆ। ਕੀ ਆਖਿਆ? ਆਖਾ, ਹੇ ਖੁਦਾਇਆ, ਜੇ ਇਹ ਜੰਗ ਅੱਜ ਹਜ਼ਰਤ ਮੁਹੰਮਦ ਸਾਹਿਬ ਹਾਰ ਗਿਆ ਤਾਂ ਯਾਦ ਰੱਖੀ, ਕੱਲ੍ਹ ਨੂੰ ਤੇਰਾ ਨਾਂ ਲੈਣ ਵਾਲਾ ਇਸ ਧਰਤੀ 'ਤੇ ਕੋਈ ਮੁਸਲਮਾਨ ਨਹੀਂ ਰਹੇਗਾ। ਪਰ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੇ ਪਿੜ ਅੰਦਰ ਹਨ, ਗੁਰਦੇਵ ਦੇ ਕੋਲ ਕੇਵਲ 41 ਸਿੰਘ ਹਨ, 2 ਸਾਹਿਬਜ਼ਾਦੇ ਹਨ ਅਤੇ ਦੁਆਲੇ ਘੇਰਾ ਹੈ 10 ਲੱਖ ਦਾ। ਕਿੱਡਾ ਵੱਡਾ ਫਰਕ ਹੈ! ਇੱਕ ਪਾਸੇ ਸਨ 2,500 ਅਤੇ 5,000, ਇੱਕ ਪਾਸੇ ਹਨ 40 ਅਤੇ 10 ਲੱਖ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਘਬਰਾਏ ਨਹੀਂ। ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਨਹੀਂ ਆਖੀ ਕਿ ਅਕਾਲ ਪੁਰਖ, ਜੇ ਗੋਬਿੰਦ ਸਿੰਘ ਇਹ ਜੰਗ ਹਾਰ ਗਿਆ ਤਾਂ ਤੇਰਾ ਨਾਂ ਲੈਣ ਵਾਲਾ ਕੋਈ ਸਿੱਖ ਨਹੀਂ ਰਹੇਗਾ। ਨਹੀਂ, ਸਗੋਂ ਚੜ੍ਹਦੀ ਕਲਾ ਨਾਲ ਗੁਰਦੇਵ ਗਾ ਰਹੇ ਸਨ, ਦੇਸ਼ ਵਾਬਰ ਮੁਹੇ ਹੈ, ਸ਼ੁਭ ਕਰਮਨ ਤੇ ਕਭੂ ਨਾ ਡਰੂੰ, ਨਾ ਡਰੂੰ, ਅਰਸੋਂ ਜਬ ਜਾਏ ਲੜੂੰ, ਨਿਸ਼ਚੇ ਕਰੇ ਆਪਣੀ ਜੀਤ ਕਰੂੰ, ਅਰ ਸਿੱਖੋਂ ਆਪਣੇ ਹੀ ਮਨ ਕੋ, ਇਹ ਲਾਲਚ ਹੋਗਨ ਤੋਂ ਉਚਰੂੰ, ਜਬ ਆਪ ਕੀ ਔ ਨਿਧਾਨ ਬਣੇ, ਅਤ ਹੀ ਰਣ ਮੇਂ ਤਬ ਜੂਝ ਮਰੂੰ।
ਤੇਰੀ ਬੰਕੀ ਕਮਾਨ ਦੇ ਗੋਸ਼ਿਆਂ ਨੂੰ ਜਿੱਤ ਵੀਰਤਾ ਆਣ ਪ੍ਰਣਾਮ ਕਰਦੀ, ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਕਤੀ ਆਣ ਕੇ ਉੱਥੇ ਬਿਸ਼ਰਾਮ ਕਰਦੀ।
ਓ ਪਰਬਤ ਵੀਰ ਤਾਰਾ ਕਿੱਲਾ ਕਰਨੀਆਂ ਦਾ, ਤੇਰੇ ਤੀਰ ਦੀ ਨੋਕ ਤੇ ਤੁਲੀ ਜਾਵੇ, ਸੱਤਾਂ ਪੀੜੀਆਂ ਦੀ ਯੱਦੀ ਬਾਦਸ਼ਾਹੀ ਤੇਰੇ ਘੋੜੇ ਦੇ ਕਦਮਾਂ ਵਿੱਚ ਰੁੱਲ ਜਾਵੇ।
ਐਸਾ ਸੂਰਮਾ ਵੀ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ 10 ਲੱਖ ਦੇ ਘੇਰੇ ਵਿੱਚੋਂ ਨਿਕਲ ਗਿਆ ਹੋਵੇ। ਇਹ ਤਿੰਨੇ ਸਿਫਤਾਂ 'ਤੇ ਆ ਕੇ ਗੱਲ ਨਹੀਂ ਮੁੱਕ ਜਾਂਦੀ। ਗੁਰਦੇਵ ਵਿੱਚ ਹੋਰ ਵੀ ਬਹੁਤ ਸਾਰੇ ਗੁਣ ਹਨ, ਜੇ ਉਹਨਾਂ ਦੀ ਯਾਦ ਸ਼ਕਤੀ ਵੇਖਣੀ ਹੋਵੇ। 1430 ਸਵੇ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਜਵਾਨ ਉਮਰ ਹੁੰਦਿਆਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਸੀ। ਜੇ ਉਹਨਾਂ ਨੇ ਕਲਮ ਫੜੀ ਹੈ, ਕਵਿਤਾ ਦੇ 9 ਰਸਾਂ ਵਿੱਚ ਹੀ ਬਾਣੀ ਆਪਣੀ ਰਚੀ ਹੈ, ਅਤੇ ਬਾਣੀ ਵਿੱਚ ਐਸੀ ਤਾਕਤ ਜਿਸ ਨੇ ਮੁਰਦਿਆਂ ਵਿੱਚ ਜ਼ਿੰਦਗੀ ਪੈਦਾ ਕਰ ਦਿੱਤੀ। ਜੇ ਕਿਸੇ ਬਾਦਸ਼ਾਹ ਨੂੰ ਸੱਚ ਲਿਖਿਆ ਅਤੇ ਬਾਦਸ਼ਾਹ ਦਾ ਦਿਮਾਗ ਚਕਰਾ ਗਿਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿਉਂਕਿ ਅਸੀਂ ਵਾਰਾਂ ਪੜ੍ਹਦੇ ਆਏ, ਐਮਏ ਅੰਦਰ ਇੱਕ ਵਾਰ ਸਹਿਤ ਆਉਂਦਾ ਹੈ, ਦੁਨੀਆਂ ਦੇ ਕਵੀਆਂ ਨੇ ਬੜੀਆਂ ਵਾਰਾਂ ਲਿਖੀਆਂ ਹਨ, ਪਰ ਵੱਡੇ ਵੱਡੇ ਫਿਲਾਸਫਰ, ਐਮਏ, ਪੀਐਚਡੀ ਮੂੰਹ ਵਿੱਚ ਉਂਗਲਾਂ ਪਾ ਕੇ ਇਹ ਗੱਲ ਕਹਿੰਦੇ ਹਨ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ, ਇਹੋ ਜਿਹੀ ਵਾਰ ਮੁੜ ਕੇ ਦੁਨੀਆਂ ਦਾ ਹੋਰ ਕੋਈ ਕਵੀ ਰਚ ਨਹੀਂ ਸਕਿਆ। ਅਤੇ ਸਭ ਤੋਂ ਵੱਡੀ ਮਹਾਨ ਦੇਣ ਜੋ ਮੈਂ ਸਮਝਦਾ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਉਹ ਹੈ ਖਾਲਸਾ ਪੰਥ ਦੀ ਸਾਜਨਾ ਕਰਨਾ। ਇੱਥੋਂ ਦੇ ਲੋਕ ਡਰਪੋਕ ਸਨ, ਕਹਿਰ ਸਨ, ਉਹਨਾਂ ਦੀ ਅਣਖ ਮਰ ਮਿਟ ਚੁੱਕੀ ਸੀ। ਉਹ ਜ਼ਾਲਮ ਨੂੰ ਕੇਵਲ ਸੀ ਝੁਕਾਉਣਾ ਜਾਣਦੇ ਸਨ। ਪਠਾਣ ਆਉਂਦੇ ਸਨ ਕਾਬਲ ਕੰਧਾਰ ਵੱਲੋਂ, ਉਹ ਦਿੱਲੀ ਦੀਆਂ ਕੰਧਾਂ ਤੱਕ ਸਾਰੇ ਹਿੰਦੁਸਤਾਨ ਨੂੰ ਲਤਾੜਦੇ ਚਲੇ ਜਾਂਦੇ ਸਨ। ਕੋਈ ਰਾਜਪੂਤ ਛੱਤਰੀ ਮਰਹੱਟਾ ਉਹਨਾਂ ਨੂੰ ਰੋਕ ਨਹੀਂ ਸੀ ਸਕਦਾ, ਉਹਨਾਂ ਨੂੰ ਠੱਲ ਪਾਈ ਹੈ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੈਦਾ ਕੀਤੇ ਹੋਏ ਪੰਥ ਖਾਲਸੇ ਨੇ। ਜਿਹੜੇ ਲੋਕ ਕਹਿੰਦੇ ਸਨ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ, ਉਹਨਾਂ ਕਮਜ਼ੋਰਾਂ ਡਰਪੋਕਾਂ ਬੁਝਦਲਾਂ ਦੇ ਹੱਥ ਭਾਲੇ ਤੀਰ ਕਮਾਨ ਬਰਛੇ ਤਲਵਾਰਾਂ ਫੜਾ ਕੇ ਉਹਨਾਂ ਨੂੰ ਵੱਡੀ ਤੋਂ ਵੱਡੀ ਜਾਬਰ ਸ਼ਾਹੀ ਨਾਲ ਟਕਰਾ ਦੇਣਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਰਾਮਾਤਾਂ ਦੀ ਕਰਾਮਾਤ ਹੈ।
ਕਲਗੀ ਵਾਲਿਆ ਤੇਰੀਆਂ ਕਰਨੀਆਂ ਨੇ ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ, ਮੇਲ ਜੋੜ ਕੇ ਚੌਵਾਂ ਸ਼੍ਰੇਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ।
ਅਸੀਂ ਮੁਰਦਿਆਂ ਦਿਲਾਂ ਵਿੱਚ ਜਾਨ ਪਾਈ, ਬਾਜ ਮਰੋੜ ਦਿੱਤਾ, ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ।
ਗੁਰੂ ਗੋਬਿੰਦ ਸਿੰਘ ਦੀਆਂ ਸਿਫਤਾਂ ਕਰਨ ਤੋਂ ਬਾਹਰੀਆਂ ਹਨ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਫਰਮਾਇਆ, ਵਹਿ ਪ੍ਰਗਟਿਓ ਮਰਦ ਅਗੰਬੜਾ, ਬਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹ ਉਸ ਮਹਾਨ ਸੂਰਬੀਰ ਜੋਧੇ ਸੰਤ ਸਿਪਾਹੀ ਬਾਦਸ਼ਾਹ ਦਰਵੇਸ਼ ਸਤਿਗੁਰੂ, ਉਹਦੀ ਸਿਫਤ ਅੰਦਰ ਇੱਕ ਛੰਦ ਲਿਖਿਆ ਹੈ, ਕਲੀ ਸਿਫਤ ਉਹਦੀ ਕਰਨੀ ਚਾਹੀਦੀ ਹੈ ਜਿਹੜਾ ਸਿਫਤੀ ਦੀ ਲਾਇਕ ਹੋਵੇਗਾ। ਸਰਵਣ ਕਰੋ ਕਰੀਏ ਸਿਫਤਾਂ, ਕਰੀਏ ਕਲਗੀ ਤਰਦ ਸਮੇਸ਼ ਦੀ, ਜਿਹਦੇ ਵਰਗਾ ਜੱਗ ਤੇ ਨਹੀਂ ਕੋਈ ਰੇਬਰ ਆਇਆ।
ਕਾਗ ਕਫੂਰਣੀ ਚੱਖ ਦੇ ਹੰਸ ਨਾ ਡੱਡੀਆਂ ਖਾਣਾ, ਬਾਜ ਨਾ ਚੀਣਾ ਚੁਗਣਗੇ, ਨਿਕਲ ਜਾਣ ਚਾਹੇ ਪ੍ਰਾਣ।
ਕਰੀਏ ਸਿਫਤ ਤਾਂ ਕਰੀਏ ਕਲਗੀ ਤਰਦ ਸੰਦੇਸ਼ ਦੀ,
ਉਹ ਜਿਹਦੇ ਵਰਗਾ ਜੱਗ ਤੇ ਨਹੀਂ ਕੋਈ ਰੇਬਰ ਆਇਆ।
ਨਿਗਰੀ ਕੌਮ ਜੋ ਦਹਿਸ਼ਤ ਥੱਲੇ ਰੁਲਦੀ ਫਿਰਦੀ ਪਈ,
ਉਹ ਕੌਮੀ ਜਜ਼ਬਾ ਭਰ ਕੇ ਜੀਵਨ ਵੱਲ ਸਿਖਾਇਆ।
ਫੁੜ ਕੇ ਜਾਤ ਪਾਤ ਨੂੰ ਖਾਰੇ ਵਿੱਚ ਸਮੁੰਦਰ ਦੇ,
ਸ਼ੂਦਰ ਲੋਕਾਂ ਤਾਈ ਜਿਨ ਸਰਦਾਰ ਬਣਾਇਆ।
ਹੰਝੂ ਵਹਿੰਦੇ ਤੱਕ ਕੇ ਬੇਗੈਰਤ ਵਿਦਵਾਨਾਂ ਦੇ ਸੱਚ ਆਖਾਂ, ਹੰਝੂ ਵਹਿੰਦੇ ਤੱਕ ਕੇ ਬੇਗੈਰਤ ਵਿਦਵਾਨਾਂ ਦੇ,
ਡੋਲਿਆ ਖੂਨ ਪਿਤਾ ਦਾ ਡੁੱਬਦਾ ਧਰਮ ਬਚਾਇਆ।
ਪਹਿਲਾਂ ਸ਼ਾਂਤਮਈ ਦੇ ਸਾਰੇ ਹਰਬੇ ਵਰਤ ਲਏ,
ਆਖਰ ਸਵੈਮਾਨ ਲਈ ਹੱਥ ਤੇਗ ਨੂੰ ਪਾਇਆ।
ਅੰਮ੍ਰਿਤ ਦਾਤ ਬਖਸ਼ ਕੇ ਡਿੱਗੇ ਮੁਰਦੇ ਲੋਕਾਂ ਨੂੰ ਮੈਂ ਸਦਕੇ, ਅੰਮ੍ਰਿਤ ਦਾਤ ਬਖਸ਼ ਕੇ ਡਿੱਗੇ ਮੁਰਦੇ ਲੋਕਾਂ ਨੂੰ,
ਉਹ ਕੱਲੇ ਕੱਲੇ ਸਿੰਘ ਨੂੰ ਲੱਖਾਂ ਨਾਲ ਲੜਾਇਆ।
ਹੁੰਨੀ ਆਤੀ ਮੋੜੇ ਜੀਰੇ ਸਿੰਘ ਬਚਿੱਤਰ ਨੇ,
ਜਾਬਰ ਰਣ ਵਿੱਚ ਢਾਲੇ ਐਸਾ ਮਜ਼ਾ ਚਖਾਇਆ।
ਰੱਖ ਲਿਆ ਅੱਗ ਪਾਪ ਚੋਂ ਆਪਣਾ ਜੋਗਾ ਜਾਣ ਕੇ,
ਤੋਂ ਨੰਦ ਲਾਲ ਨੇ ਆਪਣਾ ਆਪ ਲਟਾਇਆ।
ਛੋਟੀ ਜਿਹੀ ਪੌਜ ਨਾਲ ਭਿੜਨਾ ਔਰੰਗ ਸ਼ਾਹੀ ਦੇ,
ਮੱਥਾ ਪਰਬਤ ਦੇ ਨਾਲ ਬਿਨਾਂ ਤਾਗ ਤੋਂ ਲਾਇਆ।
ਵਰਦੇ ਤੀਰਾਂ ਤੋਪਾਂ ਤਲਵਾਰਾਂ ਦੀ ਛਾਂ ਥੱਲੇ,
ਕਿੰਨੀ ਮੁਸ਼ਕਲ ਭਾਵੇਂ ਨਹੀਂ ਕਰਤਾਰ ਭੁਲਾਇਆ।
ਦਸ ਲੱਖ ਮੂਰੇ ਜੀ ਦਾ ਡਟਣਾ ਵਾਂਗ ਹਮਾਲਾ ਦੇ,
ਚਾਲੀ ਭੁੱਖੇ ਸਿੰਘਾਂ ਦੁਸ਼ਮਣ ਮੂੰਹ ਪਵਾਇਆ।
ਅੱਖਾਂ ਸਾਵੇਂ ਟੁਕੜੇ ਹੁੰਦੇ ਜਿਗਰ ਦਾ ਟੋਟਾਂ ਦੇ ਸੱਚ ਆਖਾਂ, ਅੱਖਾਂ ਸਾਵੇਂ ਟੁਕੜੇ ਹੁੰਦੇ ਜਿਗਰ ਜਾਂ ਟੋਟਾਂ ਦੇ,
ਖੂਨੀ ਹੋਲੀ ਤੱਕ ਨਾ ਮੈਨੂੰ ਨੀਰ ਵਹਾਇਆ।
ਪੁੱਤਰਾਂ ਬਦਲੇ ਲੱਖਾਂ ਪਾਪੜ ਵੇਲ ਦੇ
ਪਰ ਜਿਸ ਲਾਲਾਂ ਉੱਤੇ ਖੱਫਣ ਵੀ ਨਾ ਪਾਇਆ
ਵਾਰੀ ਬਿਰਧ ਮਾਤਾ ਵੀ ਗਲੋਂ ਗੁਲਾਮੀ ਕੱਟਣ ਲਈ
ਉਹ ਕਿਧਰੇ ਸੋਲ ਫੁੱਲਾਂ ਨੂੰ ਨੀਹਾਂ ਵਿੱਚ ਚਣਵਾਇਆ
ਸਭ ਕੁਝ ਵਾਰ ਆਪਣਾ ਜੀਵਨ ਬਖਸ਼ਾ ਮੁਰਦਾਂ ਨੂੰ
ਉਹ ਕਹਿ ਕੇ ਸ਼ੁਕਰ ਪ੍ਰਭੂ ਦਾ ਸਾਰਾ ਕਰਜ਼ ਚੁਕਾਇਆ
ਜਿਹਦੀ ਕਲਮ ਦੀ ਕਾਨੀ ਮੁਰਦੇ ਜੂਦੇ ਕਰ ਦਿੱਤੇ ਮੈਂ ਸਦਕੇ ਜਿਹਦੀ ਕਲਮ ਦੀ ਕਾਨੀ ਮੁਰਦੇ ਜੂਦੇ ਕਰ ਦਿੱਤੇ
ਬਾਦਸ਼ਾਹ ਪਾਗਲ ਹੋ ਗਿਆ ਐਸਾ ਬਾਣ ਚਲਾਇਆ
ਐਸੀ ਸ਼ਕਤੀ ਬਖਸ਼ੀ ਬੰਦੇ ਵੀਰ ਬੈਰਾਗੀ ਨੂੰ
ਲੋਹ ਸੁਹਾਗਾ ਬਣ ਕੇ ਜਿਨ ਸਰਹੰਦ ਨੂੰ ਢਾਇਆ
ਗੁਰਮੁਖ ਸਿੰਘਾ ਹੋਰ ਕੋਈ ਸਾਨੀ ਨਹੀਂ ਦਸਮੇਸ਼ ਦਾ
ਦਾਤਾ ਭਗਤ ਸੂਰਮਾ ਜਿਸਨੇ ਜੁਗ ਪਲਟਾਇਆ
ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਪਿੱਛੋਂ ਗੁਰੂ ਗੋਬਿੰਦ ਰਾਏ ਦੇ ਸਾਹਮਣੇ ਬੜਾ ਕਠਿਨ ਰਸਤਾ ਸੀ ਇੱਕ ਤਾਂ ਇਹ ਸੀ ਕਿ ਆਪਣੇ ਪਿਤਾ ਵਾਂਗ ਸ਼ਾਂਤਮਈ ਰਹਿੰਦੇ ਸ਼ਹਾਦਤ ਦੇ ਜਾਂਦੇ ਪਰ ਇਹ ਤਰੀਕਾ ਅਜਮਾਇਆ ਜਾ ਚੁੱਕਾ ਸੀ ਦੂਸਰਾ ਰਸਤਾ ਸੀ ਕਿਸੇ ਗਰੀਬ ਦੀ ਫਰਿਆਦ ਨਾ ਸੁਣਦੇ ਤਗੜਾ ਮਾੜੇ ਨੂੰ ਕੋਈ ਜਾਂਦਾ ਗੁਰਦੇਵ ਅੱਖਾਂ ਮੀਟ ਲੈਂਦੇ ਮੱਥਾ ਟੇਕਣ ਵਾਲਿਆਂ ਦਾ ਕੋਈ ਘਾਟਾ ਨਹੀਂ ਸੀ ਪਰ ਗੁਰਦੇਵ ਦੀ ਮਹਾਨ ਬਲਵਾਨ ਆਤਮਾ ਨੇ ਇਹ ਕਮਜ਼ੋਰ ਰਸਤਾ ਪ੍ਰਵਾਨ ਨਾ ਕੀਤਾ ਤੀਸਰਾ ਰਸਤਾ ਬੜਾ ਵਿਖੜਾ ਸੀ ਬੜੀ ਔਖੀ ਘਾਟੀ ਸੀ ਕਿ ਜਾਬਰ ਦਾ ਮੁਕਾਬਲਾ ਤਲਵਾਰ ਲੈ ਕੇ ਰਣ ਮੈਦਾਨ ਅੰਦਰ ਕੀਤਾ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਜਿਹਦੇ ਨਾਲ ਲੋਕਾਂ ਦੇ ਮਨਾਂ ਵਿੱਚ ਰੋਸ ਸੀ ਇਸ ਰੋਸ ਨੂੰ ਇੱਕ ਹੋਰ ਜਵਾਲਾ ਦੇ ਰੂਪ ਅੰਦਰ ਪ੍ਰਗਟ ਕੀਤਾ ਹੈ ਇੱਥੋਂ ਦੇ ਮੁਰਦਾ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਨਵਾਂ ਪਲਾਨ ਲੋਕਾਂ ਦੇ ਸਾਹਮਣੇ ਲਿਆਂਦਾ ਹੈ ਭਗਤੀ ਦੇ ਨਾਲ ਸ਼ਕਤੀ ਪੈਦਾ ਕੀਤੀ ਹੈ ਯਾਦ ਰੱਖਣਾ ਇਹ ਸੰਸਾਰ ਅੰਦਰ ਕੋਈ ਵੀ ਪੂਰਨ ਮਹਾਂਪੁਰਸ਼ ਦੋ ਚੀਜ਼ਾਂ ਲੈ ਕੇ ਨਹੀਂ ਆਇਆ ਜਿਹਦੇ ਕੋਲ ਭਗਤੀ ਹੈ ਉਹਦੇ ਕੋਲ ਸ਼ਕਤੀ ਨਹੀਂ ਸੀ ਜਿਹਦੇ ਕੋਲ ਸ਼ਕਤੀ ਸੀ ਉਹਦੇ ਕੋਲ ਭਗਤੀ ਨਹੀਂ ਸੀ ਇਕੱਲੀ ਭਗਤੀ ਮਨੁੱਖ ਨੂੰ ਕਮਜ਼ੋਰ ਕੈਰ ਬਣਾ ਦਿਆ ਕਰਦੀ ਹੈ ਇਕੱਲੀ ਸ਼ਕਤੀ ਮਨੁੱਖ ਨੂੰ ਜ਼ਾਲਮ ਅਤੇ ਅੱਤਿਆਚਾਰੀ ਬਣਾ ਦਿਆ ਕਰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਮਾਜ ਨੂੰ ਸੰਪੂਰਨ ਬਣਾਉਣ ਵਾਸਤੇ ਆਪ ਮਹਾਨ ਇੱਕ ਲੋਕਾਂ ਨੂੰ ਮਾਟੋ ਆਦਰਸ਼ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਗਤੀ ਅਤੇ ਸ਼ਕਤੀ ਨੂੰ ਇਕੱਠਿਆਂ ਕੀਤਾ ਹੈ ਅਤੇ ਭਗਤੀ ਅਤੇ ਸ਼ਕਤੀ ਜਦੋਂ ਵੇਖੀ ਹੈ ਗੁਆਂਢੀ ਰਾਜਿਆਂ ਨੇ ਤਾਂ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ ਔਰੰਗਜ਼ੇਬ ਨੇ ਦਿੱਲੀ ਦੇ ਬਾਦਸ਼ਾਹ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਹਿੰਦੁਸਤਾਨ ਦੀ ਧਰਤੀ ਅੰਦਰ ਉੱਚੀ ਢੋਲਕੀ ਛੈਣੇ ਨਹੀਂ ਵਜਾ ਸਕਦਾ ਕੋਈ ਭਜਨ ਬੰਦਗੀ ਨਹੀਂ ਕਰ ਸਕਦਾ ਮਸੰਦਾ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਔਰੰਗਜ਼ੇਬ ਦੇ ਫਰਮਾਨ ਬੜੇ ਕਰੜੇ ਆਏ ਨੇ ਕਿਰਪਾ ਕਰੋ ਭੋਰਿਆਂ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰ ਲਿਆ ਕਰੀਏ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੀਏ ਗੁਰਦੇਵ ਨੇ ਆਖਿਆ ਨਹੀਂ ਮੇਰੇ ਅਕਾਲ ਪੁਰਖ ਦਾ ਹੁਕਮ ਹੈ ਇਹ ਗੁਰੂ ਨਾਨਕ ਦਾ ਪੰਥ ਪ੍ਰਗਟ ਹੈ ਇਹਨੂੰ ਲੁਕਾਇਆ ਨਹੀਂ ਜਾ ਸਕਦਾ ਗੁਰਦੁਆਰਿਆਂ ਦੇ ਸਾਹਮਣੇ ਦੋ ਦੋ ਤਿੰਨ ਤਿੰਨ ਗੁਣਾਂ ਉੱਚੇ ਨਿਸ਼ਾਨ ਸਾਹਿਬ ਚਲਾ ਦਿੱਤੇ ਜਾਣ ਜਿੱਥੋਂ ਤਾਂ ਨਜ਼ਰ ਪਵੇਗੀ ਕੋਈ ਵੇਖ ਸਕੇਗਾ ਇਸ ਥਾਂ 'ਤੇ ਕੋਈ ਦੁਖੀਆਂ ਦਾ ਦਰਦ ਵੰਡਾਉਣ ਵਾਲਾ ਜ਼ਰੂਰ ਬੈਠਾ ਹੋਵੇਗਾ ਥੋੜ੍ਹੇ ਦਿਨ ਹੋਰ ਬੀਤੇ ਨੇ ਇੱਕ ਹੋਰ ਫਰਮਾਨ ਜਾਰੀ ਹੋਇਆ ਕਿ ਕੋਈ ਆਦਮੀ ਉੱਚੀ ਬੋਲ ਕੇ ਛੈਣੇ ਵਜਾ ਕੇ ਕਥਾ ਕੀਰਤਨ ਨਹੀਂ ਕਰ ਸਕਦਾ ਮਸੰਦਾ ਨੇ ਬੇਨਤੀ ਕੀਤੀ ਮਹਾਰਾਜ ਢੋਲਕੀ ਛੈਣੇ ਬੰਦ ਕਰ ਦਿੱਤੇ ਜਾਣ ਮੂੰਹ ਵਿੱਚ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰ ਲਿਆ ਜਾਵੇ ਗੁਰੂ ਗੋਬਿੰਦ ਰਾਏ ਕਹਿਣ ਲੱਗੇ ਨਹੀਂ ਮੇਰੇ ਅਕਾਲ ਪੁਰਖ ਦਾ ਹੁਕਮ ਹੈ ਨਗਾਰੇ ਮਰ ਦਿੱਤੇ ਜਾਣ ਭਾਈ ਆਨੰਦ ਚੰਦ ਜੀ ਨੂੰ ਹੁਕਮ ਹੋਇਆ ਉਹਨਾਂ ਨੇ ਨਗਾਰਾ ਲਿਆ ਕੇ ਸਾਹਮਣੇ ਪੇਸ਼ ਕੀਤਾ ਨਗਾਰੇ 'ਤੇ ਚੋਟਾਂ ਲੱਗੀਆਂ ਇਹ ਸਾਰੇ ਬ੍ਰਹਿਮੰਡ ਅੰਦਰ ਇੱਕ ਆਵਾਜ਼ ਗੂੰਜੀ ਉਹ ਆਵਾਜ਼ ਜਦ ਹੰਕਾਰੀ ਰਾਜਿਆਂ ਦੇ ਕੰਨਾਂ ਵਿੱਚ ਪਈ ਕਿਉਂਕਿ ਕੋਈ ਵੀ ਤਗੜਾ ਹਾਕਮ ਕਦੇ ਬਰਦਾਸ਼ਤ ਨਹੀਂ ਕਰਦਾ ਉਹਦੇ ਸਾਹਮਣੇ ਤਗੜੀ ਸ਼ਕਤੀ ਸਾਹਮਣੇ ਆ ਕੇ ਆ ਜਾਵੇ ਸੋ ਰਾਜਾ ਭੀਮ ਚੰਦ ਇਹ ਵੇਖ ਕੇ ਜਰ ਨਾ ਸਕਿਆ ਇਹ ਸਾਰੇ ਬਾਈ ਧਾਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੜ੍ਹਤ ਉਹਨਾਂ ਦਾ ਰੋਗ ਉਹਨਾਂ ਦਾ ਲੋਕਾਂ ਦਾ ਦਰਦ ਮਨਾਉਣ ਵਾਲਾ ਜਜ਼ਬਾ ਉਹਨਾਂ ਦੀ ਸਪਿਰਿਟ ਉਹਨਾਂ ਦੀ ਅਣਖ ਉਹਨਾਂ ਦੀ ਗੈਰਤ ਉਹਨਾਂ ਤੋਂ ਜਿਵੇਂ ਇਹ ਰਾਜੇ ਇਹ ਵੇਖ ਕੇ ਜਰ ਨਾ ਸਕੇ ਬਰਦਾਸ਼ਤ ਨਾ ਕਰ ਸਕੇ ਅਤੇ ਨਗਾਰੇ ਦੀ ਗੂੰਜ ਨੇ ਕਿਵੇਂ ਸੰਸਾਰ ਅੰਦਰ ਇੱਕ ਨਵੀਂ ਰੋਹ ਨਵੀਂ ਰੂਹ ਸਪਿਰਿਟ ਪੈਦਾ ਕੀਤੀ ਉਸ ਵੇ ਦੀ ਕਹਾਣੀ ਸ਼ਾਨਦਾਰ ਸਿਰਲੇਖ ਹੈ ਡਰ ਬਾਈ ਧਾਰ ਗਏ ਵੱਜਿਆ ਜਦ ਰਣਜੀਤ ਨਗਾਰਾ
ਕਬੀਰ ਬਾਂਸ ਬੜਾਈ ਬੂਡਿਆ ਏ ਮਤ ਬੂਡੋ ਕੋਏ ਚੰਦਨ ਕੇ ਨਿਕਟੇ ਵਸੇ ਬਾਂਸ ਸੁਗੰਧ ਨਾ ਹੋਏ
ਵਿੱਚ ਪੁਰੀ ਆਨੰਦਾਂ ਦੀ ਬਹਿ ਗਏ ਜਦ ਦਰਬਾਰ ਸਜਾ ਕੇ ਭਗਤੀ ਨਾਲ ਸ਼ਕਤੀ ਵੀ ਚੁੱਗ ਗਈ ਗੁਰ ਚਰਨਾਂ ਤੇ ਆ ਕੇ ਵਿੱਚ ਪੁਰੀ ਆਨੰਦਾਂ ਦੀ ਬਹਿ ਗਏ ਜਦ ਦਰਬਾਰ ਸਜਾ ਕੇ ਭਗਤੀ ਨਾਲ ਸ਼ਕਤੀ ਵੀ ਚੁੱਗ ਗਈ ਗੁਰ ਚਰਨਾਂ ਤੇ ਆ ਕੇ ਸਿੱਖਾਂ ਦਾ ਦਰਬਾਰ ਕੱਠੇ ਹੋ ਦਰ ਉੱਤੇ ਸੁਣੇ ਮਾਲਾ ਤੇ ਤਲਵਾਰ
ਬਣਿਆ ਗੁਰੂ ਸਹਾਰਾ ਡਰ ਬਾਈ ਧਾਰ ਗਏ ਵਜਿਆ ਜਦ ਰਣਜੀਤ ਨਗਾਰਾ
ਸਦੀਆਂ ਦਾ ਡਰ ਲਾ ਕੇ ਸਦੀਆਂ ਦਾ ਡਰ ਲਾ ਕੇ ਮਾਰਨ ਚਿੱਲੇ ਤੀਰ ਚੜਾ ਕੇ ਕਹਿਣ ਦੱਸਣਾ ਸ਼ੂਦਰਾਂ ਨੂੰ ਜਾਵਰ ਪੱਥਰਾਂ ਨਾਲ ਟਕਰਾ ਕੇ
ਲੱਗੀ ਰਾਜਾਂ ਨੂੰ ਸੁਣ ਕੇ ਗੈਰਤ ਦਾ ਲਲਕਾਰਾ ਡਰ ਬਾਈ ਧਾਰ ਗਏ ਵਜਿਆ ਜਦ ਰਣਜੀਤ ਨਗਾਰਾ
ਤੀਰ ਤਲਵਾਰਾਂ ਲੈ ਜੋਰੇ ਜੰਗੀ ਖੇਡਾਂ ਕਰਦੇ ਆਸ਼ਕ ਆਜ਼ਾਦੀ ਦੇ ਤਨ ਮਨ ਭੇਟ ਗੁਰਾਂ ਦੀ ਤਰਦੇ
ਜਾਗਰ ਨਾਲ ਭਿੜਨ ਲਈ ਇਕੱਠਾ ਹੋ ਰਿਹਾ ਲਸ਼ਕਰ ਪਾਰਾ ਡਰ ਬਾਈ ਧਾਰ ਗਏ ਵਜਿਆ ਜਦ ਰਣਜੀਤ ਨਗਾਰਾ
ਚਾਰੇ ਉੱਡਣੇ ਘੋੜਿਆਂ ਤੇ ਉੱਡਣੇ ਘੋੜਿਆਂ ਤੇ ਖੇਡਣ ਜੰਗਲੀ ਸਿੱਖ ਸ਼ਿਕਾਰ ਦਿਲ ਡੇਲੇ ਸ਼ੇਰਾਂ ਦੇ ਸੁਣ ਕੇ ਅਣਕੀ ਦੀ ਪਵਖਾਰ
ਯੋਧਾ ਵੀ ਘਰ ਪੁੱਟ ਗੁਲਾਮੀ ਦੀ ਕਹਿੰਦੇ ਟੌਣਾ ਪਾਪ ਮਨਾਰਾ ਡਰ ਬਾਈ ਧਾਰ ਗਏ ਵਜਿਆ ਜਦ ਰਣਜੀਤ ਨਗਾਰਾ
ਸੂਰਮ ਪਰੀ ਗਾਤਾ ਦਾ ਹੁੰਦਾ ਵਾਰਾਂ ਵਿੱਚ ਬਿਆਨ ਵੀਰ ਆਸਣ ਜੋਰਾਂ ਦੀ ਜਗਦੇ ਨਾਲੋਂ ਵੱਖਰੀ ਸ਼ਾਨ
ਜੋ ਦੇਵੀ ਚੱਲਣਾ ਸਕੇ ਤੇਜ ਨਿਆਰਾ ਡਰ ਬਾਈ ਧਾਰ ਗਏ ਵਜਿਆ ਜਦ ਰਣਜੀਤ ਨਗਾਰਾ
ਵਿੱਚ ਗਹਿਰੇ ਚੱਲਾਂ ਦੇ ਗਹਿਰੇ ਚੱਲਾਂ ਦੇ ਗੁੱਜੇ ਸ਼ੇਰ ਕਦੇ ਨੀ ਰਹਿੰਦੇ ਥੱਲੇ ਕੌਣ ਤੂਫਾਨਾਂ ਨੂੰ ਸਾਗਰ ਗੁੱਜੇ ਵਿੱਚ ਨਹੀਂ ਪੈਂਦੇ
ਚੁੱਕਦਾ ਯਾਲਮ ਤੋਂ ਸਿਦਕੀ ਅਣਖਾਂ ਦਾ ਵਣਜਾਰਾ ਡਰ ਬਾਈ ਧਾਰ ਗਏ ਵਜਿਆ ਜਦ ਰਣਜੀਤ ਨਗਾਰਾ
ਇੱਕ ਵੱਖਰੀ ਹੋਂਦ ਵਾਲਾ ਦੂਰੋਂ ਚੁੱਲਦਾ ਦਿਸੇ ਨਿਸ਼ਾਨ ਝੁੱਕ ਧਰਤੇ ਆਕਾਸ਼ ਗਿਆ ਤਾਕੇ ਚੰਨ ਸੂਰਜ ਸ਼ਰਮਾਨ ਨਗਾਰੇ ਦੀ ਗੂੰਜ ਨੇ ਰਾਜਾਂ ਨੂੰ ਕੰਬਾ ਦਿੱਤਾ ਲਿਖਿਆ ਜਦ ਭੀਮ ਚੰਦ ਦੇ ਰਾਜ ਨਗਾਰਾ ਖੜਕਿਆ ਉਹਦੇ ਸੀਨੇ ਲੱਗੀ ਚੋਟ ਕਲੇਜਾ ਧੜਕਿਆ ਉਹਦਾ ਖਾਦਾ ਖੂਨ ਉਬਾਲ ਤੇ ਅੱਖੀ ਰੜਕਿਆ ਜੋ ਲੱਗੀ ਅੱਗ ਬਰੂਦ ਤੇ ਭਾਂਬੜ ਭੜਕਿਆ ਉਸ ਦਿਲ ਵਿੱਚ ਖਾਦੀ ਖਾਰ ਤੇ ਮੂੰਹੋਂ ਕੜਕਿਆ ਉਹ ਅੱਜ ਤੱਕ ਮੇਰੀ ਜੂ ਚਿੜਾ ਨਹੀਂ ਫੜਕਿਆ ਇਹ ਕੌਣ ਕੋਈ ਰਣਵੀਰ ਨਵਾਂ ਹੀ ਦੜਕਿਆ ਜੋ ਚੜਿਆ ਲੈ ਦਲ ਧੁੰਸੇ ਚੋਟਾਂ ਮਾਰਦਾ ਜੋ ਰਾਜਪੂਤਾਂ ਦੀ ਅਣਖ ਮੈਦਾਨ ਵੰਗਾਰਦਾ ਜੋ ਚੜਿਆ ਫਿਰੇ ਆਕਾਸ਼ ਮੱਤਾ ਹੰਕਾਰਦਾ ਜਾਂ ਰਾਜਪੂਤਾਂ ਦੀ ਵੇਖੇ ਹੱਥ ਲਵਾਰਦਾ ਤਾਂ ਲੱਥੇ ਰਣਦਾ ਚਾਹ ਉਸ ਛਾ ਸਵਾਰਦਾ ਜਦੋਂ ਇੰਨੀ ਗੱਲ ਸੁਣੀ ਹੈ ਤਾਂ ਉਸ ਵੇਲੇ ਇਹਦੇ ਕੋਲ ਇਹ ਗੁਰੂ ਘਰ ਦਾ ਬੜਾ ਪ੍ਰੇਮੀ ਵਜ਼ੀਰ ਪਰਮਾਨੰਦ ਖੜਾ ਸੀ ਇਹਨੇ ਬੇਨਤੀ ਕੀਤੀ ਮਹਾਰਾਜ ਇਹ ਗੁਰੂ ਤੇਗ ਬਹਾਦਰ ਦਾ ਲਾਡ ਲਾਏ ਕਿ ਉਸ ਗੁਰੂ ਦਾ ਪੁੱਤਰ ਹੈ ਜਿਸ ਗੁਰੂ ਨੇ ਤੁਹਾਡੇ ਹਿੰਦੂ ਧਰਮ ਵਾਸਤੇ ਜਨਮ ਤੇ ਟਿੱਕੇ ਵਾਸਤੇ ਆਪਣਾ ਮਹਾਨ ਬਲੀਦਾਨ ਦਿੱਤਾ ਹੈ। ਇਹ ਉਸ ਗੁਰਦੇਵ ਦਾ ਪੁੱਤਰ ਆਏ ਜਿਸ ਗੁਰਦੇਵ ਨੇ ਤੁਹਾਡੇ ਵੱਡੇ ਬਾਬਾ ਤਾਰਾ ਚੰਦ ਨੂੰ ਗਵਾਲੀਅਰ ਦੀ ਜੇਲ੍ਹ ਵਿੱਚੋਂ ਉਮਰ ਕੈਦ ਵਿੱਚੋਂ ਰਿਹਾ ਕਰਕੇ ਲਿਆਂਦਾ ਸੀ। ਇਹ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੈ, ਸਭ ਦਾ ਸਾਂਝਾ ਗੁਰੂ ਹੈ। ਮੇਰੀ ਰਾਏ ਹੈ ਜਿਹਦੇ ਨਾਲ ਪਿਆਰ ਵਧਾਓਗੇ ਅਤੇ ਬਹੁਤ ਕੁਝ ਖੱਟ ਸਕੋਗੇ। ਹੁਕਮ ਹੋਇਆ ਰਾਜੇ ਵੱਲੋਂ ਕਿ ਗੁਰੂ ਸਾਹਿਬ ਨਾਲ ਮਿਲਣ ਦਾ ਪ੍ਰੋਗਰਾਮ ਬਣਾਇਆ ਜਾਵੇ। ਇਹ ਰਾਜਾ ਆਇਆ, ਇਹ ਮੰਤਰੀ ਆਇਆ, ਇਹਨੇ ਬੇਨਤੀ ਕੀਤੀ, ਮਹਾਰਾਜ ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਲੋਚਦਾ ਏ। ਗੁਰੂ ਗੋਬਿੰਦ ਰਾਏ ਕਹਿਣ ਲੱਗੇ, ਮੰਤਰੀ ਸਾਹਿਬ, ਇਹ ਗੁਰੂ ਨਾਨਕ ਦਾ ਘਰ ਹੈ, ਕਿਸੇ ਆਏ ਹੋਏ ਸਵਾਲੀ ਨੂੰ ਕੁੰਡਾ ਨਹੀਂ ਖੜਕਾਉਣਾ ਪੈਂਦਾ। ਇੱਥੇ ਕੋਈ ਊਚ ਆਵੇ, ਕੋਈ ਨੀਚ ਆਵੇ, ਰਾਜਾ ਆਵੇ, ਕੰਗਾਲ ਆਵੇ, ਪੰਡਿਤ ਆਵੇ, ਚਮਾਰ ਆਵੇ, ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਪਰ ਇੱਕ ਗੱਲ ਹੈ, ਜਿਹੜਾ ਸ਼ਰਧਾ ਨਾਲ ਆਵੇਗਾ, ਇੱਥੋਂ ਝੋਲੀਆਂ ਭਰਾ ਕੇ ਜਾਵੇਗਾ, ਜੋ ਆਕੜ ਲੈ ਕੇ ਆਵੇਗਾ, ਇੱਥੋਂ ਧੌਣ ਭਨਾ ਕੇ ਜਾਵੇਗਾ। ਮੰਤਰੀ ਬੜਾ ਚਾਈ ਚਾਈ ਗਿਆ, ਇਹਨੇ ਸਾਰੀ ਕਹਾਣੀ ਦੱਸੀ ਹੈ ਰਾਜਾ ਭੀਮ ਚੰਦ ਨੂੰ। ਗੁਰਦੇਵ ਬੜੇ ਵਿਸ਼ਾਲ ਦਿਲ ਨੇ, ਉਹਨਾਂ ਨੇ ਆਖਿਆ ਰਾਜਾ ਜਦੋਂ ਚਾਹੇ ਆ ਸਕਦਾ ਏ। ਇਸ ਗੱਲ ਦਾ ਅਸਰ ਉਲਟਾ ਹੋ ਗਿਆ, ਇਹਨੇ ਸੋਚਿਆ ਗੁਰੂ ਮੇਲੇ ਕੋਲ ਡਰਦਾ ਏ। ਇਹ ਤਿਆਰੀ ਕਰਨ ਲੱਗਾ, ਪੂਰਾ ਆਪਣਾ ਟੌਰ ਬਣਾ ਕੇ ਆਦਮਕਦ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਕਹਿਣ ਲੱਗਾ, ਉਹ ਰਾਜਾ ਭੀਮ ਚੰਦਾ, ਇਹਨਾਂ ਤੇਰਾ ਰੋਗ, ਇਹਨੀ ਤੇਰੀ ਸ਼ਾਨ, ਜੇ ਕਿਤੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਵੇਖੇ, ਉਹ ਵੀ ਤੇਰੇ ਚਰਨਾਂ 'ਤੇ ਝੁੱਕ ਜਾਵੇ। ਕੀ 17-18 ਸਾਲਾਂ ਦਾ ਬਾਲ ਗੁਰੂ ਤੇਰੇ ਚਰਨਾਂ 'ਤੇ ਨਹੀਂ ਝੁਕੇਗਾ? ਇਹ ਮਨ ਵਿੱਚ ਦਲੀਲਾਂ ਲੜਾਉਂਦਾ ਹੋਇਆ, ਹੰਕਾਰ ਦੇ ਘੋੜੇ ਚੜਿਆ ਹੋਇਆ, ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਾ ਪੁੱਜਦਾ ਏ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਏ। ਉਸ ਦਰਬਾਰ ਦੀ ਸ਼ਾਨ ਕੀ ਹੈ, ਗੁਰਦੇਵ ਦੀ ਜੋ ਚੜ੍ਹਤ ਹੈ ਉਹ ਇਹਦੇ ਕੋਲੋਂ ਜਰ ਨਾ ਸਕਿਆ। ਗੁਰਦੇਵ ਦੇ ਮੋਟੇ ਮੋਟੇ ਨੇਤਰ ਡਲਕ ਰਹੇ ਸਨ, ਵੀਰ ਆਸਣ ਬੈਠੇ ਸਗਰੂ, ਡਲਕਵਾਂ ਮੱਥਾ, ਚੌੜੀ ਛਾਤੀ, ਗਾਤਰੇ ਕਿਰਪਾਨ, ਮੋਢੇ 'ਤੇ ਕਮਾਨ, ਤੀਰਾਂ ਦਾ ਭਰਿਆ ਪੱਥਾ, ਸਿਰ 'ਤੇ ਸੁਨਹਿਰੀ ਚੱਕਰ, ਉੱਪਰ ਹੀਰਿਆਂ ਜੜੀ ਕਲਗੀ, ਵੇਖ ਕੇ ਹੈਰਾਨ ਰਹਿ ਗਿਆ। ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਹੋ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ। ਇੱਥੇ ਵੀ ਕਹਾਣੀ ਨਹੀਂ ਮੁੱਕੀ, ਪ੍ਰਸਾਦੀ ਹਾਥੀ ਵੇਖਿਆ, ਚੰਦਨ ਦੀ ਚੌਂਕੀ ਵੇਖੀ, ਪਸ਼ਮੀਨੇ ਦੀ ਚਾਹਣੀ ਵੇਖੀ, ਇੱਕ ਪਾਸੇ ਸੰਤ ਵੇਖੇ, ਇੱਕ ਪਾਸੇ ਸੂਰਮੇ ਬੈਠੇ ਵੇਖੇ। ਇਹ ਰਾਜਿਆਂ ਤੋਂ ਵੱਧ ਕੇ ਸ਼ਾਨ ਵੇਖ ਕੇ ਰਾਜੇ ਦਾ ਮਨ ਲਲਚਾ ਗਿਆ। ਉਸ ਕਲਗੀ ਤਰਦ ਸਮੇਸ਼ ਪਿਤਾ, ਉਹਨਾਂ ਦੀ ਆਨ ਸ਼ਾਨ, ਉਹਨਾਂ ਦਾ ਦਰਬਾਰ, ਉਹਨਾਂ ਦਾ ਜਲੋ, ਉਹਨਾਂ ਦਾ ਰੋਗ, ਉਹਦੀ ਕੀ ਹਾਲਤ ਸੀ, ਉਸ ਵੇਲੇ ਦਾ ਛੰਦ ਪੇਸ਼ ਕੀਤਾ ਜਾ ਰਿਹਾ ਹੈ। ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ,
ਜਗਤ ਜਲੰਧਰ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਹੋ ਉਬਾਰ।
ਰਾਜਾ ਜਾਂ ਗੁਰਾਂ ਦੇ ਦਰ ਬਾਰ ਪੁੱਜਿਆ, ਕਾਮਿਆਂ ਦੇ ਘਰ ਚ ਬੇਕਾਰ ਪੁੱਜਿਆ,
ਪੈਗ ਕੀਤਾ ਸਤਕਾਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਰਾਜਾ ਜਾਂ ਗੁਰਾਂ ਦੇ ਦਰ ਬਾਰ ਪੁੱਜਿਆ, ਕਾਮਿਆਂ ਦੇ ਘਰ ਚ ਬੇਕਾਰ ਪੁੱਜਿਆ,
ਪੈਰੀ ਪੈਗ ਕੀਤਾ ਸਤਕਾਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਰਾਜਿਆਂ ਦੀ ਮੱਤ ਸਾਧੂਆਂ ਨੇ ਜਿੱਤ ਲਈ, ਗੱਲਾਂ ਸੋਚੇ ਕੰਮ ਆਉਣੀਆਂ ਜੋ ਨਿੱਤ ਲਈ,
ਸੱਚਾ ਬੰਦਾ ਹਰ ਹੱਕਦਾਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਹੰਕਾਰ ਨੇ ਵੀ ਕੁਝ ਕਹਿਣਾ ਨਹੀਂ, ਨੀਵੇਂ ਤਾਂ ਉਹ ਪਾਣੀ ਜੋ ਉਹ ਤਾਂ ਨੂੰ ਵਹਿਣਾ ਨਹੀਂ,
ਖੁਸ਼ੀਆਂ ਦਾ ਯੁੱਗ ਪਹਿਰੇਦਾਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਮਨਾ ਮੂਈ ਨੂਰ ਡੁੱਲਦਾ ਹਜ਼ੂਰ ਤੇ, ਮਨਾ ਮੂਈ ਨੂਰ ਡੁੱਲਦਾ ਹਜ਼ੂਰ ਤੇ, ਨੇਕੀਆਂ ਦਾ ਚੋਰ ਥੁੱਲਦਾ ਹਜ਼ੂਰ ਤੇ,
ਪੂਰਾ ਹਰ ਇਕਰਾਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਮੱਥਾ ਨੇਤਰਾਂ ਚ ਮਸਤੀ, ਦੁਨੀਆਂ ਚ ਆ ਗਈ ਕੋਈ ਅਗੰਮੀ ਹਸਤੀ,
ਰਾਮ ਨਾਲ ਰਲਦਾ ਨੁਹਾਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਮੋਢੇ ਤੇ ਕਮਾਨ ਮਨ ਚੰਦ ਦੂਜਦਾ, ਮੋਢੇ ਤੇ ਕਮਾਨ ਮਨ ਚੰਦ ਦੂਜਦਾ, ਸੁਣੀਦਾ ਨੇਕੀਆਂ ਦੀ ਦੇਵੀ ਪੂਜਦਾ,
ਹਰ ਸਿੱਖ ਸੇਵਾ ਲਈ ਤਿਆਰ ਸਾਈਂ ਦਾ, ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ।
ਸੱਜੇ
ਪਾਸੇ ਟੋਲੀ ਜਾਰ ਨੈਲ ਸੂਰਮੇ ਮੌਤ ਨੂੰ ਵੀ ਕਰ ਦੇਣ ਕੈਲ ਸੂਰਮੇ
ਆਪਣੀ ਕਰੋਦੀ ਨਹੀਂ ਕੋਈ ਯਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ
ਖੱਬੇ ਪਾਸੇ ਬੈਠੇ ਬਾਣੀ ਦੇ ਮਹਾਤਮਾ ਮਾਇਆ ਤੋਂ ਤਿਆਗੀ ਐ ਜਨਾਂ ਦੀ ਆਤਮਾ
ਸਭ ਨਾਲ ਜਾਪਦਾ ਪਿਆਰ ਸਾਈਂ ਦਾ ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ
ਪੱਗਾਂ ਗਾਲ ਮਾਲਾ ਪੱਬੀਆਂ ਜਿੰਨਾ ਸੱਚੇ ਯਾਰ ਦੀਆਂ ਪੈੜਾਂ ਲੱਭੀਆਂ
ਨਾਲ ਵੱਸਦਾ ਬਾਜ਼ਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ
ਮੱਲੋ ਮੱਲੀ ਡਿੱਗਾ ਚਰਨੀ ਹਜ਼ੂਰ ਦੇ ਮੱਲੋ ਮੱਲੀ ਡਿੱਗਾ ਚਰਨੀ ਹਜ਼ੂਰ ਦੇ ਆਪੇ ਹੱਥ ਜੁੜੇ ਵੱਡੇ ਮਗਰੂਰ ਦੇ
ਦਾ ਮਿਆਰ ਇੱਕ ਸਾਰ ਸਾਈਂ ਦਾ ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ
ਹੰਕਾਰ ਸੀ ਪਛਾੜੀ ਰਹਿ ਗਿਆ ਚਰਨੀ ਗੁਰਾਂ ਦੀ ਭੀਮ ਚੰਦ ਟਹਿ ਗਿਆ
ਜੋਗੀ ਨਾਲੋਂ ਦਿਲ ਹੁਸ਼ਿਆਰ ਸਾਈਂ ਦਾ ਰਾਜਿਆਂ ਤੋਂ ਵੱਧ ਦਰਬਾਰ ਸਾਈਂ ਦਾ
ਇਹ ਹੰਕਾਰੀ ਰਾਜਾ ਨਾ ਚਾਹੁੰਦਾ ਹੋਇਆ ਵੀ ਗੁਰਦੇਵ ਦੇ ਚਰਨਾਂ ਤੇ ਝੁੱਕ ਗਿਆ ਐਸਾ ਝੁੱਕਿਆ ਮੁੜ ਕੇ ਉੱਠ ਕੇ ਸਿਰ ਤਾਂ ਨਹੀਂ ਕਰ ਰਿਹਾ ਗੁਰਦੇਵ ਨੇ ਇਹਦੀ ਕੰਢ ਤੇ ਤੀਰ ਦੀ ਮੁਖੀ ਲਾਈ ਆਖਿਆ ਉਹ ਰਾਜਾ ਭੀਮ ਚੰਦਾ ਅਸੀਂ ਤਾਂ ਨੀਵਿਆਂ ਨੂੰ ਉੱਚਾ ਚੁੱਕਣ ਵਾਸਤੇ ਆਏ ਹਾਂ ਇਹਨੇ ਉੱਪਰ ਵੇਖਿਆ ਕਹਿਣ ਲੱਗਾ ਮਹਾਰਾਜ ਮੈਂ ਤਾਂ ਆਰਾਮ ਚਾਹੁੰਦਾ ਹਾਂ ਗੁਰਦੇਵ ਨੇ ਫਿਰ ਠੋਕਰ ਮਾਰੀ ਉਹ ਰਾਜਾ ਭੀਮ ਚੰਦਾ ਆਰਾਮ ਨਾ ਮੰਗੋ ਆਰਾਮ ਤਾਂ ਮੌਤ ਦਾ ਦੂਸਰਾ ਨਾਮ ਹੈ ਸਾਡੇ ਗੁਰਦੇਵ ਨੇ ਫਰਮਾਇਆ ਏ ਉਦਮ ਕਰੇਂਦਿਆ ਜੀਉ ਤੂੰ ਕਮਾਉਂਦਿਆ ਸੁੱਖ ਪੁੰਚ ਇਸ ਵਾਸਤੇ ਇਹ ਅਮਨ ਵਾਸਤੇ ਜੰਗ ਦੀ ਤਿਆਰੀ ਕਰਨੀ ਪਵੇਗੀ ਇਹਨੇ ਤੀਸਰਾ ਬਚਨ ਕੀਤਾ ਮਹਾਰਾਜ ਮੈਂ ਵਾਪਸ ਆਪਣੀ ਰਾਜਧਾਨੀ ਵਿੱਚ ਜਾਣਾ ਚਾਹੁੰਦਾ ਹਾਂ ਗੁਰਦੇਵ ਕਹਿਣ ਲੱਗੇ ਖੁਸ਼ੇ ਨੇ ਇੱਥੇ ਕਿਸੇ ਨੂੰ ਆਉਣ ਵਾਸਤੇ ਬੁਲਾਇਆ ਨਹੀਂ ਜਾਂਦਾ ਅਤੇ ਜਾਣ ਵਾਲੇ ਨੂੰ ਰੋਕਿਆ ਨਹੀਂ ਜਾਂਦਾ ਜਦੋਂ ਇਹ ਦਰਬਾਰ ਵਿੱਚੋਂ ਵਾਪਸ ਗਿਆ ਉਹ ਹੰਕਾਰ ਫਿਰ ਆ ਬੋਲਿਆ ਉਹ ਕਹਿਣ ਲੱਗਾ ਰਾਜਾ ਭੀਮ ਚੰਦਾ ਇਹਨਾਂ ਚੀਜ਼ਾਂ 'ਤੇ ਵੇਖ ਕੇ ਮਨ ਲਲਚਾ ਗਿਆ ਇਹ ਰੋਬ ਗੁਰੂ ਦਾ ਨਹੀਂ ਰੋਬ ਤਾਂ ਇਹਨਾਂ ਚੀਜ਼ਾਂ ਦਾ ਏ ਜੇ ਚੀਜ਼ਾਂ ਤੇਰੇ ਕੋਲ ਆਉਣ ਅਤੇ ਤੇਰੀ ਸ਼ਾਨ ਇਸੇ ਤਰ੍ਹਾਂ ਬਣ ਜਾਵੇ ਸੋਚ ਕਿਸੇ ਢੰਗ ਨਾਲ ਇਹ ਚੀਜ਼ਾਂ ਕਿਵੇਂ ਲਿਆਂਦੀਆਂ ਜਾਣਗੀਆਂ ਪਹਿਲਾਂ ਨੇ ਪੰਡਿਤ ਚਤਰੂ ਨੂੰ ਭੇਜਿਆ ਚਲਾਕੀ ਕਰਨ ਵਾਸਤੇ ਇਹ ਚਲਾਕੀ ਕਰਨ ਵਾਸਤੇ ਆਇਆ ਪਰ ਗੁਰੂ ਘਰ ਕਦੇ ਠੱਗਿਆ ਨਹੀਂ ਜਾ ਸਕਦਾ ਗੁਰਦੇਵ ਗੁਰੂ ਗੋਬਿੰਦ ਰਾਏ ਨੇ ਇਹਨੂੰ ਖਾਲੀ ਮੋੜ ਦਿੱਤਾ ਇਹਦੇ ਮਨ ਦੀ ਬੁੱਝ ਲਈ ਆਖਿਆ ਚਤੁਰਦਾਸ ਬੰਦੇ ਨੂੰ ਦੁਬਾਦਰਾ ਨਹੀਂ ਹੋਣਾ ਚਾਹੀਦਾ ਬਚਨ ਦੇ ਬਲੀ ਦੀ ਹੀ ਸੰਸਾਰ ਅੰਦਰ ਗੱਲ ਹੋਇਆ ਕਰਦੀ ਹੈ ਉੱਥੇ ਰਾਜੇ ਨੂੰ ਕੁਝ ਕਹਿ ਕੇ ਆਇਆ ਹੈ ਸਾਨੂੰ ਕੁਝ ਕਹਿਣਾ ਹੈ ਇਹ ਗੁਰੂ ਦਰਬਾਰ ਹੈ ਠੱਗੀ ਮਾਰਨੀ ਪਾਪ ਹੈ ਪਰ ਜਾਣ ਬੁੱਝ ਕੇ ਠੱਗੇ ਜਾਣਾ ਇਹ ਵੀ ਪਾਪ ਤੋਂ ਘੱਟ ਨਹੀਂ ਜਦੋਂ ਇਹ ਚਾਲ ਨਿਸਫਲ ਗਈ ਤਾਂ ਸੋਚਿਆ ਕਿ ਇੱਕ ਧਮਕੀ ਦਿੱਤੀ ਜਾਵੇ ਇੱਕ ਧਮਕੀ ਨਾਲ ਹੀ ਕੰਮ ਸੂਤ ਆ ਜਾਵੇਗਾ ਆਖਿਰ ਤਾਂ ਸਾਧ ਦਾ ਪੁੱਤਰ ਹੈ ਗੁਰੂ ਤੇਗ ਬਹਾਦਰ ਦਾ ਬੇਟਾ ਏ ਸਾਡੇ ਕੋਲੋਂ ਜ਼ਮੀਨ ਮੁੱਲ ਲੈ ਕੇ ਗੁਰਦੁਆਰਾ ਬਣਾਇਆ ਏ ਇਹ ਜੰਗੀ ਕਰਤਵੇ ਨੇ ਸ਼ੁਰੂ ਕੀਤੇ ਹੈ ਇਹ ਚਾਲਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਇਹਦੀ ਤਾਕਤ ਨੂੰ ਰੋਕਣਾ ਪਵੇਗਾ ਮੈਂ ਪਹਿਲਾਂ ਕਹਿ ਚੁੱਕਾ ਹਾਂ ਕੋਈ ਵੀ ਤਗੜਾ ਹਾਕਮ ਇਹ ਵੇਖ ਕੇ ਜਰਦਾ ਨਹੀਂ ਉਹਦੇ ਮੁਕਾਬਲੇ 'ਤੇ ਕੋਈ ਤਾਕਤ ਖੜੀ ਹੋ ਜਾਵੇ ਸੋ ਇਹ ਤਾਕਤ ਵੱਧਦੀ ਵੇਖ ਕੇ ਇੱਕ ਬਹਾਨਾ ਬਣਾ ਕੇ ਚੀਜ਼ਾਂ ਦੀ ਮੰਗ ਜਦੋਂ ਰਾਜੇ ਨੇ ਕੀਤੀ ਹੈ ਅਤੇ ਗੁਰਦੇਵ ਨੇ ਜਦੋਂ ਚੀਜ਼ਾਂ ਨਹੀਂ ਦਿੱਤੀਆਂ ਅਤੇ ਜੋਸ਼ ਵਿੱਚ ਆ ਗਿਆ ਰਾਜੇ ਇਕੱਠੇ ਕੀਤੇ ਇੱਕ ਚਿੱਠੀ ਲਿਖ ਰਿਹਾ ਉਹ ਗੋਬਿੰਦ ਰਾਏ ਤੈਨੂੰ ਉਹ ਦਿਨ ਭੁੱਲ ਗਏ ਜਦੋਂ ਤੇਰੇ ਪਿਤਾ ਗੁਰੂ ਤੇਗ ਬਹਾਦਰ ਨੂੰ ਦਿੱਲੀ ਚਾਂਦਨੀ ਚੌਂਕ ਅੰਦਰ ਲੋਕਾਂ ਦੇ ਸਾਹਮਣੇ ਕਤਲ ਕੀਤਾ ਗਿਆ ਤੂੰ ਨਵੀਆਂ ਫੌਜਾਂ ਜੋ ਸਾਂਭ ਕੇ ਬੈਠਾ ਹੈ ਇਹ ਤੇਰਾ ਬਹੁਤਾ ਚਿਰ ਮੁਕਾਬਲਾ ਨਹੀਂ ਕਰ ਸਕਣਗੇ ਤੇਰੇ ਲਾਡਲੇ ਤੇਰੇ ਸੂਰਮੇ ਅਸੀਂ ਰਾਜਪੂਤ ਹਾਂ ਰਾਜੇ ਹਾਂ ਅਸੀਂ ਜਾਣਦੇ ਹਾਂ ਲੜਾਈ ਕਿਵੇਂ ਲੜੀ ਜਾਂਦੀ ਹੈ ਗੁਰਦੇਵ ਕਲਗੀਧਰ ਨੂੰ ਧਮਕਾਉਣ ਵਾਸਤੇ ਇਹ ਹੰਕਾਰੀ ਰਾਜਾ ਭੀਮ ਚੰਦ ਕੈਲੂਰੀਆ ਇੱਕ ਚਿੱਠੀ ਜਿਵੇਂ ਲਿਖਦਾ ਹੈ ਸਾਡੇ ਕੌਮ ਦੇ ਮਹਾਨ ਵਿਦਵਾਨ ਸਾਡੇ ਉਸਤਾਦ ਸਾਹਿਬ ਜੋਗਾ ਸਿੰਘ ਜੀ ਜੋਗੀ ਆਪ ਆਪਣੀ ਜਵਾਨੀ ਉਹ ਸ਼ੰਤ ਤੁਹਾਡੇ ਸਾਹਮਣੇ ਪੇਸ਼ ਕਰਨਗੇ ਰਾਜਾ ਭੀਮ ਚੰਦ ਇੱਕ ਧਮਕੀਆਂ ਭਰੀ ਚਿੱਠੀ ਕਲਗੀਧਰ ਦਸਮੇਸ਼ ਪਿਤਾ ਨੂੰ ਜਿਵੇਂ ਲਿਖ ਰਿਹਾ ਹੈ ਉਸ ਵੇਲੇ ਦੀ ਕਹਾਣੀ ਹੇ ਉਹ ਬੇਨਤੀ ਕੀਤੀ ਜਾ ਰਹੀ ਹੈ
ਖੁਸ਼ੀ ਵਾਸਤੇ ਦੇ ਦਿਓ ਹਾਂ ਦੇ ਦਿਓ ਪ੍ਰਸਾਦੀ ਹਾਥੀ ਤਾਂ ਤੁਹਾਡੇ ਨਾਲ ਖੁਸ਼ੀ ਨੇ ਹਾਂ ਬਈ ਖੁਸ਼ੀ ਨੇ ਸਭ ਮੇਰੇ ਸਾਥੀ
ਜੇ ਪੁੱਠੇ ਰਾਹ ਪਵੋਗੇ ਹਾਂ ਪਵੋਗੇ ਮੈਂ ਪੈਣ ਨਹੀਂ ਦੇਣਾ ਆਕੀ ਹੋ ਗਏ ਰਹੋਗੇ ਹਾਂ ਰਹੋਗੇ ਮੈਂ ਰਹਿਣ ਨਹੀਂ ਦੇਣਾ
ਉਹ ਵੀ ਖੁਸ਼ੀ ਵਾਸਤੇ ਦੇ ਦਿਓ ਹਾਂ ਦੇ ਦਿਓ ਪ੍ਰਸਾਦੀ ਹਾਥੀ ਤਾਂ ਤੁਹਾਡੇ ਨਾਲ ਖੁਸ਼ੀ ਨੇ ਹਾਂ ਖੁਸ਼ੀ ਨੇ ਸਭ ਮੇਰੇ ਸਾਥੀ
ਜੇ ਪੁੱਠੇ ਰਾਹ ਪਵੋਗੇ ਹਾਂ ਪਵੋਗੇ ਮੈਂ ਪੈਣ ਨਹੀਂ ਦੇਣਾ ਆਕੀ ਹੋ ਗਏ ਰਹੋਗੇ ਹਾਂ ਰਹੋਗੇ ਮੈਂ ਰਹਿਣ ਨਹੀਂ ਦੇਣਾ
चाननी चल मारे तुहानू भीम चंद कह लूरिया कह लूरिया सतकारे तुहानू
ओ जे साडे नाल खवोगे हां खवोगे मैं खैण नी देना आकी होगे रहोगे हां रहोगे मैं रहण नी देना
इंदा राजे अते फकीर दा जे रिया ना मेला आखिर काबू आऊगा हवी आऊगा जो रहिंदा वेला
ओ जे रण दे विच डवोगे हां डवोगे मैं डैण नी देना आकी होगे रहोगे हां रहोगे मैं रहण नी देना
रहिंदा जे मथे टकवाउण दी हां टकवाउण दी है रीज तुम्हारी साडी भेटा कर दियो हां कर दियो जो रीज हमारी
ओ रोब ना साडा सहोगे हां सहोगे मैं रहण नी देना आकी होगे रहोगे हां रहोगे मैं रहण नी देना
ओ वी साडे रोब तो कंबदी हां कंबदी मुगलां दी शाही ਤਾਂ ਤੁਹਾਡੇ ਨਾਲ ਵਿਗੜਿਓ ਕਹਿੰਦਾ ਤਾਂ ਸਾਡੇ ਨਾਲ ਵਿਗੜਿਓ ਹਾਂ ਵਿਗੜਿਓ ਜੇ ਸ਼ਾਮ ਤੇ ਆਈ
ਉਹ ਜੇ ਹਿੱਸਾ ਨਾ ਦਹੋਗੇ ਹਾਂ ਦਹੋਗੇ ਮੈਂ ਰਹਿਣ ਨੀ ਦੇਣਾ ਆਕੀ ਹੋਗੇ ਰਹੋਗੇ ਹਾਂ ਰਹੋਗੇ ਮੈਂ ਰਹਿਣ ਨੀ ਦੇਣਾ
ਆਂਦਾ ਨਾਵਾਂ ਗੁਰੂ ਫਕੀਰ ਸੀ ਹਾਂ ਫਕੀਰ ਸੀ ਤੁਸੀਂ ਉਲਟੇ ਚੱਲੇ ਉਹ ਤਾਂ ਸਾਡਾ ਪੀਰ ਸੀ ਹਾਂ ਪੀਰ ਸੀ ਤੁਸੀਂ ਉਲਟੇ ਚੱਲੇ
ਓਏ ਉਲਟੇ ਵਹਿਣ ਦੇ ਵਹੋਗੇ ਵਹੋਗੇ ਹਾਂ ਵਹੋਗੇ ਮੈਂ ਵਹਿਣ ਨੀ ਦੇਣਾ ਆਕੀ ਹੋਗੇ ਰਹੋਗੇ ਹਾਂ ਰਹੋਗੇ ਮੈਂ ਰਹਿਣ ਨੀ ਦੇਣਾ
ਕਹਿੰਦਾ ਰਮਜਾ ਸਮਝੋ ਸੋਡੀਓ ਹਾਂ ਸੋਡੀਓ ਅਸੀਂ ਦਾਸ ਰਹਾਂਗੇ ਧਰਮੀ ਗੱਲ ਦਿਓ ਮੋਢੀਓ ਹਾਂ ਮੋਢੀਓ ਅਸੀਂ ਦਾਸ ਰਹਾਂਗੇ
ਓ ਮਾੜੇ ਕੋਲ ਜੇ ਬਹੋਗੇ ਹਾਂ ਬਹੋਗੇ ਮੈਂ ਬਹਿਣ ਨੀ ਦੇਣਾ ਆਕੀ ਹੋਗੇ ਰਹੋਗੇ ਹਾਂ ਰਹੋਗੇ ਮੈਂ ਰਹਿਣ ਨੀ ਦੇਣਾ
ਓ ਵੀ ਸੋਚ ਸਮਝ ਤੋਂ ਕੰਮ ਲਓ ਹਾਂ ਕੰਮ ਲਓ ਤੇ ਗੱਲ ਵਿਚਾਰੋ ਸਾਰੇ ਬਾਈ ਧਾਰ ਦੇ ਹਾਂ ਬਈ ਧਾਰ ਦੇ ਹਿਰਦੇ ਨੂੰ ਠਾਰੋ
ਓ ਜੇ ਜੋਗੀ ਸੱਚ ਕਹੋਗੇ ਹਾਂ ਕਹੋਗੇ ਮੈਂ ਕਹਿਣ ਨੀ ਦੇਣਾ ਆਕੀ ਹੋਗੇ ਰਹੋਗੇ ਹਾਂ ਰਹੋਗੇ ਮੈਂ ਰਹਿਣ ਨੀ ਦੇਣਾ
ਬੜੇ ਡਰਾਵੇ ਬੜੇ ਦਾਬੇ ਇਹ ਭੀਮ ਚੰਦ ਨੇ ਮਾਰੇ ਨੇ ਇਹ ਚਿੱਠੀ ਮਿਲੀ ਹੈ ਗੁਰਦੇਵ ਗੁਰੂ ਗੋਬਿੰਦ ਰਾਏ ਨੂੰ ਸੰਗਤਾਂ ਵਿੱਚ ਪੜ੍ਹ ਕੇ ਸੁਣਾਈ ਗਈ ਹੈ ਸਿੱਖਾਂ ਵਿੱਚ ਜੋਸ਼ ਆ ਗਿਆ ਸਿੱਖਾਂ ਨੇ ਤਲਵਾਰਾਂ ਦੇ ਮੁੱਠਿਆਂ 'ਤੇ ਹੱਥ ਚਲੇ ਗਏ ਤੀਰਾਂ ਨੂੰ ਜੋਇਆ ਬਰਛੇ ਸਿੱਖਾਂ ਨੇ ਸੋਧ ਲਏ ਇਹਨਾਂ ਨੇ ਸੋਚਿਆ ਸਮਾਂ ਆ ਗਿਆ ਏ ਇਹ ਜਾਬਰ ਦਾ ਮੁਕਾਬਲਾ ਕਰਨਾ ਪਵੇਗਾ ਜਦੋਂ ਇਹ ਚਿੱਠੀ ਪੜ੍ਹ ਕੇ ਸੁਣਾਈ ਗਈ ਹੈ ਗੁਰੂ ਗੋਬਿੰਦ ਰਾਏ ਮਹਾਨ ਜਮਹੂਰੀਅਤ ਦੇ ਹਾਮੀ ਸਨ ਡੈਮੋਕ੍ਰੇਸੀ ਅੱਜ ਵੀ ਲੋਕ ਆਖਦੇ ਨੇ ਕੁਝ ਵਿਦਵਾਨ ਕੁਝ ਫਿਲਾਸਫਰ ਬਾਹਰ ਦੇ ਮੁਲਕਾਂ ਦੇ ਕਾਰਲ ਮਾਰਕਸ ਦਾ ਨਾਂ ਆਉਂਦਾ ਹੈ ਫਰਾਂਸ ਦਾ ਮਹਾਨ ਫਿਲਾਸਫਰ ਹੋਇਆ ਰੂਸੋ ਉਹਦੀ ਗੱਲ ਆਉਂਦੀ ਹੈ ਵਾਲਤੇਰ ਦੀ ਗੱਲ ਆਉਂਦੀ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਤੋਂ ਕਈ ਸੌ ਸਾਲ ਪਹਿਲਾਂ ਉਹਨਾਂ ਨੇ ਜਮਹੂਰੀਅਤ ਦੀ ਗੱਲ ਕੀਤੀ ਹੈ ਵੈਸੇ ਜਿਵੇਂ ਮਹਾਨ ਫਿਲਾਸਫਰ ਨੇ ਆਖਿਆ ਹੈ ਡੈਮੋਕ੍ਰੇਸੀ ਇਹ ਦਾ ਗ੍ਰੇਟੈਸਟ ਪਾਵਰ ਕਿ ਜਮਹੂਰੀਅਤ ਲੋਕ ਸੱਤਾ ਸਭ ਤੋਂ ਮਹਾਨ ਸ਼ਕਤੀ ਹੈ ਪਰ ਗੁਰੂ ਗੋਬਿੰਦ ਰਾਏ ਨੇ ਅੱਜ ਤੋਂ 300 ਸਾਲ ਤੋਂ ਪਹਿਲਾਂ ਇਹ ਗੱਲ ਲੋਕਾਂ ਦੇ ਸਾਹਮਣੇ ਸਿੱਧ ਕਰਕੇ ਵਿਖਾਈ ਹੈ ਸੰਗਤਾਂ ਨੂੰ ਮਾਣ ਬਖਸ਼ਿਆ ਹੈ ਜਮਹੂਰੀਅਤ ਨੂੰ ਮਾਣ ਬਖਸ਼ਿਆ ਹੈ ਇਹ ਗੱਲ ਮੈਂ ਹੋਰ ਕਹਿ ਦਿਆਂ ਅੱਜ ਵੀ ਸਾਨੂੰ ਲੋੜ ਹੈ ਖਾਸ ਤੌਰ 'ਤੇ ਧਾਰਮਿਕ ਜਥੇਬੰਦੀਆਂ ਨੂੰ ਚੋਣ ਹੁੰਦੀ ਹੈ ਸਿੱਖ ਧਰਮ ਅੰਦਰ ਇਲੈਕਸ਼ਨ ਨਹੀਂ ਸਿਲੈਕਸ਼ਨ ਦਾ ਸਿਸਟਮ ਹੈ ਸਿਲੈਕਟ ਕੀਤੇ ਜਾਂਦੇ ਨੇ ਕੁਆਲਿਟੀ ਵੇਖ ਕੇ ਉਹਨੂੰ ਅੱਗੇ ਲਿਆਂਦਾ ਜਾਂਦਾ ਹੈ ਨਾ ਕਿ ਬਹੁ ਗਿਣਤੀ ਕਹਿਣ ਤੋਂ ਭਾਵ ਚਾਹੇ ਜਮਹੂਰੀਅਤ ਹੋਏ ਚਾਹੇ ਲੋਕ ਰਾਜੀ ਪਿਤਾ ਪੁਰਖੀ ਰਾਜ ਹੋਵੇ ਉਹ ਇੱਕ ਕਿਸਮ ਦਾ ਤਮਾਸ਼ਾ ਹੋਇਆ ਕਰਦਾ ਹੈ ਇੱਕ ਐਸੀ ਜਮਹੂਰੀਅਤ ਹੈ ਇੱਕ ਪਾਸੇ 51 ਲੁੱਚੇ ਗੁੰਡੇ ਬੰਦੇ ਹੋਣ ਅਤੇ ਇੱਕ ਪਾਸੇ ਧਰਮੀ 49 ਬੰਦੇ ਹੋਣ ਅਤੇ 49 ਬੰਦਿਆਂ 'ਤੇ 51 ਬੰਦੇ ਕਾਬਜ਼ ਹੋ ਜਾਣਗੇ ਇਸ ਨੂੰ ਡੈਮੋਕ੍ਰੇਸੀ ਆਖਿਆ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਡੈਮੋਕ੍ਰੇਸੀ ਹੈ ਜੋ ਲੋਕ ਰਾਜੀ ਢੰਗ ਹੈ ਉਹਨਾਂ ਦਾ ਉਹ ਲੋਕਾਂ ਨਾਲੋਂ ਵੱਖਰਾ ਹੈ ਇਲੈਕਸ਼ਨ ਨਹੀਂ ਸਤਿਗੁਰੂ ਸਿਲੈਕਸ਼ਨ ਕਰਦੇ ਰਹੇ ਨੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤਾਂ ਵਿੱਚ ਸਾਰੀ ਗੱਲ ਖੋਲ੍ਹ ਕੇ ਸੁਣਾਈ ਹੈ। ਤੁਸੀਂ ਦੱਸੋ ਮੇਰੇ ਪਿਆਰਿਓ, ਇਸ ਗੱਲ ਦਾ ਕੀ ਉੱਤਰ ਦਿੱਤਾ ਜਾਵੇ? ਸਿੱਖਾਂ ਨੇ ਆਖਿਆ, ਮਹਾਰਾਜ ਤੁਸੀਂ ਸਮਰੱਥ ਹੋ, ਜੋ ਤੁਸੀਂ ਆਖੋਗੇ। ਅਸੀਂ ਤਾਂ ਇੱਕ ਕਿਸਮ ਦੀਆਂ ਕੱਟ ਪੁਤਲੀਆਂ ਹਾਂ, ਜਿਵੇਂ ਤੁਸੀਂ ਨਚਾਓਗੇ ਅਸੀਂ ਪੂਰਾ ਉਤਰਾਂਗੇ। ਗੁਰਦੇਵ ਕਹਿਣ ਲੱਗੇ, ਠੀਕ ਹੈ, ਤੁਹਾਡੇ ਵੱਲੋਂ ਤਾਂ ਮੈਨੂੰ ਗੱਲ ਆ ਗਈ ਹੈ, ਪਰ ਸਾਡੇ ਮਾਤਾ ਜੀ, ਮਾਤਾ ਗੁਜਰੀ ਜੀ, ਉਹਨਾਂ ਦਾ ਵੀ ਮਹਾਨ ਹੱਥ ਹੈ, ਉਹਨਾਂ ਬਾਰੇ ਵੀ, ਉਹਨਾਂ ਦੀ ਰਾਏ ਲੈਣੀ ਵੀ ਜ਼ਰੂਰੀ ਹੈ। ਮਾਤਾ ਜੀ ਨੂੰ ਪੁੱਛਿਆ ਗਿਆ, ਯਾਦ ਰੱਖਣਾ, ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਿਲੇ ਉਸਤਾਦ ਸਨ, ਜਿਨ੍ਹਾਂ ਨੇ ਪੁੱਤਰ ਨੂੰ ਬਹਾਦਰ ਬਣਾਇਆ ਹੈ। ਕਦੇ ਕਮਜ਼ੋਰ ਮਾਂ, ਡਰਾਕਲ ਮਾਂ ਦਾ ਪੁੱਤਰ ਕਦੇ ਬਹਾਦਰ ਨਹੀਂ ਹੋ ਸਕਦਾ। ਬਹਾਦਰ ਮਾਵਾਂ ਦੇ ਪੁੱਤਰ ਹੀ ਸੂਰਮੇ ਮਰਦ ਪੈਦਾ ਕਰਦੀਆਂ ਨੇ ਮਾਵਾਂ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਜੀ ਨੂੰ ਚਿੱਠੀ ਪੜ੍ਹ ਕੇ ਸੁਣਾਈ ਹੈ। ਮਾਤਾ ਜੀ ਨੇ ਆਖਿਆ, ਮੇਰੇ ਲਾਲ ਤੁਸੀਂ ਸਿਆਣੇ ਹੋ, ਮੈਂ ਬਹੁਤਾ ਕੁਝ ਕਹਿਣਾ ਨਹੀਂ ਚਾਹੁੰਦੀ, ਪਰ ਇਹ ਗੱਲ ਜ਼ਰੂਰ ਹੈ, ਪੋਲੇ ਹੱਥਾਂ ਨਾਲ ਕਦੇ ਵੈਰੀ ਮਿੱਤ ਨਹੀਂ ਬਣਿਆ ਕਰਦੇ, ਬੜਾ ਠੋਕਵਾਂ ਉੱਤਰ ਦੇਣਾ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਚਿੱਠੀ ਲਿਖਣ ਲੱਗੇ ਨੇ, ਆਖਿਆ, ਉਹ ਰਾਜਾ ਭੀਮ ਚੰਦਾ ਬੜਾ ਚੰਗਾ ਹੁੰਦਾ, ਸਾਨੂੰ ਮਿਹਣਾ ਦੇਣ ਤੋਂ ਪਹਿਲਾਂ ਆਪਣੇ ਵੱਡਿਆਂ ਦੀ ਕਰਤੂਤ ਵੱਲ ਵੇਖ ਲੈਨੋ। ਉਹ ਤੁਹਾਡੇ ਵੱਡੇ ਰਾਜਾ ਮਾਨ ਸਿੰਘ ਨੇ ਆਪਣੀ ਜਰਨੈਲੀ ਵਾਸਤੇ ਅਕਬਰ ਕੋਲ ਆਪਣੀ ਅਣਖ ਵੇਚੀ ਸੀ, ਅਤੇ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦਾ ਮਿਹਣਾ ਦੇਣਾ ਹੈ। ਅਸੀਂ ਅਣਖ ਨਹੀਂ ਜਾਣ ਦਿੱਤੀ, ਅਸੀਂ ਧਰਮ ਨਹੀਂ ਜਾਣ ਦਿੱਤਾ, ਤੁਹਾਡੇ ਧਰਮ ਵਾਸਤੇ ਆਪਣੇ ਪਿਤਾ ਦਾ ਸੀਸ ਲਾਇਆ ਹੈ। ਤੁਸੀਂ ਕਿਸ ਰਾਜਪੂਤਾਂ ਦੀ ਗੱਲ ਕਰਦੇ ਹੋ? ਅਸੀਂ ਵੰਗਾਂ ਪਹਿਨ ਕੇ ਨਹੀਂ ਬੈਠੇ, ਰਣ ਮੰਦਰ ਮੁਕਾਬਲਾ ਹੋਵੇਗਾ, ਪਤਾ ਲੱਗੇਗਾ ਜਿਨ੍ਹਾਂ ਨੂੰ ਨਾਈ ਸ਼ਿੰਬੇ ਚੂਰ ਤਰਖਾਣ ਦੱਸਦੇ ਹੋ, ਇਹ ਰਣ ਅੰਦਰ ਮੋਛੇ ਪਾ ਦੇਣਗੇ। ਉਹ ਕਲਗੀ ਤਰਦ ਸੁਮੇਸ਼ ਪਿਤਾ ਇੱਕ ਜੋਸ਼ ਭਰੀ ਚਿੱਠੀ ਲਿਖ ਰਹੇ ਨੇ। ਇੱਕ ਸਵਾਲ ਪੈਦਾ ਹੁੰਦਾ ਹੈ, ਬਹੁਤ ਸਾਰੇ ਵੀਰ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਲਗੀਆਂ ਵਾਲੇ ਕਿਉਂ ਆਖਿਆ ਜਾਂਦਾ? ਕਿਉਂਕਿ ਹੋਰ ਰਾਜੇ ਮਹਾਰਾਜੇ ਵੀ ਤਾਂ ਕਲਗੀਆਂ ਪਹਿਨਿਆ ਕਰਦੇ ਸਨ। ਇਹਦਾ ਉੱਤਰ ਹੈ, ਬਾਕੀ ਰਾਜਿਆਂ ਦੀਆਂ ਕਲਗੀਆਂ ਔਰੰਗਜ਼ੇਬ ਦੇ ਚਰਨਾਂ 'ਤੇ ਚੁੱਕੀਆਂ, ਇੱਕ ਨਹੀਂ ਚੁੱਕੀ, ਅਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਸੀ ਜਿਹਨੇ ਉਸ ਔਰੰਗਜ਼ੇਬ ਦੀ ਨਹੀਂ ਮੰਨੀ। ਅਤੇ ਮਹਾਰਾਜ ਜੀ ਨੇ ਆਖਿਆ ਸੀ, ਉਹ ਰਾਜਿਓ ਬੜੀਆਂ ਟਾਰਾਂ ਮਾਰਨ ਵਾਲਿਓ, ਦਿੱਲੀ ਦੇ ਗੋਲਿਓ, ਬੂਟ ਚੱਟੋ, ਓਏ ਆਪਣੇ ਭਰਾਵਾਂ 'ਤੇ ਤਲਵਾਰਾਂ ਉੱਠਦੀਆਂ ਨੇ, ਜੇ ਤੁਹਾਡੇ ਵਿੱਚ ਕੋਈ ਤਾਕਤ ਹੈ, ਕੋਈ ਜੁਰਤ ਹੈ, ਕੋਈ ਅਣਖ ਹੈ, ਆਓ ਮੈਂ ਤੁਹਾਡੇ ਨਾਲ ਹਿੰਦੁਸਤਾਨ ਦੀ ਆਜ਼ਾਦੀ ਦਾ ਇੱਕ ਬਹੁਤ ਵੱਡਾ ਝੰਡਾ ਲੈ ਕੇ ਤੁਰਿਆ ਹਾਂ, ਮੇਰਾ ਸਾਥ ਦਿਓ, ਮੈਂ ਤੁਹਾਨੂੰ ਆਜ਼ਾਦੀ ਲੈ ਕੇ ਦੇਵਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸੱਚਾਈ, ਇੱਕ ਖਰੀਆਂ ਖਰੀਆਂ ਗੱਲਾਂ ਉਸ ਹੰਕਾਰੀ ਰਾਜੇ ਨੂੰ ਜਿਵੇਂ ਕਹਿ ਰਹੇ ਨੇ, ਉਸ ਵੇਲੇ ਦੀ ਕਹਾਣੀ। ਗੁਰਮੁਖ ਸਿੰਘ ਐਮਏ, ਜੋਗਾ ਸਿੰਘ ਜੋਗੀ ਦਾ ਜੱਥਾ, ਮੇਰੇ ਵੀਰ ਕਸ਼ਮੀਰ ਸਿੰਘ ਕੋਮਲ, ਸੁਲੱਖਣ ਸਿੰਘ ਰਿਆੜ ਅਤੇ ਕੁਲਵੰਤ ਸਿੰਘ ਜੀ ਰਿਆੜ, ਇਉਂ ਬੇਨਤੀ ਕਰ ਰਹੇ ਨੇ।
ਏਕ ਪੁੱਤਰ ਹੈ ਸ਼ੇਰ ਕਾ ਬਾਰਾਂ ਜਨਤਾ ਸੂਰਾ, ਕੂਕਰ ਸ਼ੂਕਰ ਡਰਤ ਹੈ ਰਹੇ ਸ਼ੇਰ ਸੇ ਦੂਰਾ।
ਭੀਮ ਚੰਦ ਨੂੰ ਦਿੱਤਾ ਉੱਤਰ ਸਤਿਗੁਰ ਬਲੀ ਬਹਾਦਰ, ਜਿਹੜਾ ਮਰਨ ਅਣਖ ਤੋਂ ਜਾਣੇ ਮੌਤ ਵੀ ਕਰਦੀ ਆਦਰ।
ਵਿੱਚ ਤੂਫਾਨਾਂ ਅਣਖੀ ਜੋਦਿਆ ਨਹੀਂ ਰੋਕਿਆ ਰੁਕਣਾ, ਰਣ ਦੇ ਅੰਦਰ ਕੱਟ ਮਰਾਂਗੇ ਸ਼ੇਰਾ ਕਦੇ ਨੀ ਚੁੱਕਣਾ।
ਭੀਮ ਚੰਦ ਨੂੰ ਦਿੱਤਾ ਉੱਤਰ ਸਤਿਗੁਰ ਬਲੀ ਬਹਾਦਰ, ਜਿਹੜਾ ਮਰਨ ਅਣਖ ਤੋਂ ਜਾਣੇ ਮੌਤ ਵੀ ਕਰਦੀ ਆਦਰ।
ਵਿੱਚ ਤੂਫਾਨਾਂ ਅਣਖੀ ਜੋਦਿਆ ਨਹੀਂ ਰੋਕਿਆ ਰੁਕਣਾ, ਰਣ ਦੇ ਅੰਦਰ ਕੱਟ ਮਰਾਂਗੇ ਸ਼ੇਰਾ ਕਦੇ ਨੀ ਚੁੱਕਣਾ।
ਔਰੰਗਜ਼ੇਬ ਦਾ ਪਿੱਠੂ ਹੋ ਕੇ, ਔਰੰਗਜ਼ੇਬ ਦਾ ਪਿੱਠੂ ਹੋ ਕੇ ਦਿੰਦਾ ਫਿਰੇ ਡਰਾਵੇ, ਨਾਵੇਂ ਗੁਰ ਦਾ ਮੇਣਾ ਦਿੰਦਿਆਂ ਰਤਾ ਸ਼ਰਮ ਨਾ ਆਵੇ।
ਅਣਖ ਗਵਾ ਕੇ ਜਿਉਣਾ ਐਸੇ ਰਾਜਪੂਤਾਂ ਨੂੰ ਥੁੱਕਣਾ, ਰਣ ਦੇ ਅੰਦਰ ਕੱਟ ਮਰਾਂਗੇ ਸ਼ੇਰਾ ਕਦੇ ਨੀ ਚੁੱਕਣਾ।
ਮਾਨ ਸਿੰਘ ਦੀ ਕਰਨੀ ਤੱਕ ਕੇ ਅਣਖ ਫਿਰੇ ਸ਼ਰਮ ਆਉਂਦੀ, ਇਹੋ ਜੇ ਛਤਰੀ ਨੂੰ ਲਾਨਤ ਅਰੇ ਲਾਜ ਨਹੀਂ ਆਉਂਦੀ।
ਉਹ ਲਾਇਆ ਲਸ਼ਕਰ ਚਾੜ ਕੇ ਫੌਜਾਂ, ਲੇਖਾ ਉਂਝ ਨਹੀਂ ਮੁੱਕਣਾ, ਰਣ ਦੇ ਅੰਦਰ ਕੱਟ ਮਰਾਂਗੇ ਸ਼ੇਰਾ ਕਦੇ ਨੀ ਚੁੱਕਣਾ।
ਗਵਾਲੀਅਰ ਦੀ ਕੈਦ ਭੁੱਲ ਗਈ ਵੱਡੇ ਮਰਦ ਦਲੇਰੋ, ਕਿੱਥੇ ਗਾ ਮਰਦੂ ਪੁਣਾ ਸੀ ਅਣਖੀ ਬੱਬਰ ਸ਼ੇਰੋ।
ਲੈ ਆਇਆ ਔਰੰਗਜ਼ੇਬ ਨੂੰ ਪਾਵੇ ਜੋਧਾ ਕਦੇ ਨੀ ਲੁਕਣਾ, ਰਣ ਦੇ ਅੰਦਰ ਕੱਟ ਮਰਾਂਗੇ ਸ਼ੇਰਾ ਕਦੇ ਨੀ ਚੁੱਕਣਾ।
ਸੱਪ ਕਦੇ ਵੀ ਮਣੀ ਨਾ ਛੱਡਣ, ਸੱਪ
ਕਦੇ ਵੀ ਮਣੀ ਨਾ ਛੱਡਣ, ਸ਼ੇਰ ਘਾਸ ਨਹੀਂ ਚਰਦੇ, ਸੱਚ ਦੇ ਆਸ਼ਕ ਚੀਰ ਕੇ ਨਦੀਆਂ ਜਿੱਤ ਹੀਰ ਨੂੰ ਵਰਦੇ।
ਆਜ਼ਾਦੀ ਉੱਤੇ ਸੂਰਿਆਂ ਬਣ ਪਰਵਾਨੇ ਟੁਕਣਾ, ਰਣ ਦੇ ਅੰਦਰ ਕੱਟ ਮਰਾਂਗੇ, ਸ਼ੇਰਾਂ ਕਦੇ ਨੀ ਚੁਕਣਾ।
ਜਿਨ੍ਹਾਂ ਨੂੰ ਤੂੰ ਨੀਵੇਂ ਦੱਸੇ, ਵੇਖੀ ਹੱਥ ਵਿਖਾਉਂਦੇ, ਰਣ ਦੇ ਅੰਦਰ ਪਾ ਕੇ ਪੜਥੂ, ਵੇਖੀ ਮੋਛੇ ਪਾਉਂਦੇ।
ਜੱਟ ਚੂਰ ਨਾਈਆਂ ਤਰਖਾਣਾ, ਰਾਜਾ ਸੋਵੇ ਮੁਕਣਾ, ਰਣ ਦੇ ਅੰਦਰ ਕੱਟ ਮਰਾਂਗੇ, ਸ਼ੇਰਾ ਕਦੇ ਨੀ ਚੁਕਣਾ।
ਰੋ ਕਿਸੇ ਨੂੰ ਦੇਣ ਨਾ ਸੂਰੇ, ਨਹੀਂ ਕਿਸੇ ਦਾ ਜਰਦੇ, ਪਰ ਦੁਖੀਆਂ ਦੀ ਖਾਤਰ ਧਰਮੀ ਤਨ ਮਨ ਅਰਪਣ ਕਰਦੇ।
ਚੜੇ ਜਾਣ ਕੀ ਵੀਰ ਬਹਾਦਰ, ਲਹੂ ਤੁਹਾਡਾ ਸੁਕਣਾ, ਰਣ ਦੇ ਅੰਦਰ ਕੱਟ ਮਰਾਂਗੇ, ਸ਼ੇਰਾ ਕਦੇ ਨੀ ਚੁਕਣਾ।
ਜੇ ਜੂਝਣ ਦਾ ਦਿਲੀ ਸ਼ੌਕ ਹੈ, ਆਓ ਦਿਲੀ ਨਾਲ ਲੜੀਏ, ਲਾ ਕੇ ਤੋ ਗੁਲਾਮੀ ਵਾਲੇ ਕੌਮੀ ਕਿਸਮਤ ਘੜੀਏ।
ਜੋਗੀ ਗੁਰਮੁਖ ਅਣਖੀ ਸ਼ੇਰਾ, ਨਹੀਂ ਨਿਸ਼ਾਨਿਓ ਯੁਕਣਾ, ਰਣ ਦੇ ਅੰਦਰ ਕੱਟ ਮਰਾਂਗੇ, ਸ਼ੇਰਾ ਕਦੇ ਨੀ ਚੁਕਣਾ।
ਗੁਰੂ ਗੋਬਿੰਦ ਸਿੰਘ ਦੀ ਇਸ ਚਿੱਠੀ ਨੇ ਰਾਜੇ ਭੀਮ ਚੰਦ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਬੜਾ ਨਿੱਗਰ ਗਿਆਨ, ਸੱਚਾਈ ਭਰਪੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲਾਂ ਲਿਖੀਆਂ ਸਨ। ਜੇ ਚੰਗਾ ਹੁੰਦਾ ਇਹਦੇ 'ਤੇ ਗਹੁ ਨਾਲ ਵਿਚਾਰ ਕਰਦਾ, ਪਰ ਇਹਦੇ ਕੋਲੋਂ ਜਰ ਨਾ ਹੋਇਆ। ਮਨੁੱਖ ਗਲਤੀ ਕਰਦਾ ਏ, ਜੇ ਉਸਨੂੰ ਸੋਧ ਲਵੇ ਤਾਂ ਉਹਦੀ ਜ਼ਿੰਦਗੀ ਚੰਗੀ ਬਣ ਸਕਦੀ ਹੈ, ਪਰ ਵੇਖਣ ਵਿੱਚ ਆਇਆ ਏ ਉਹ ਗਲਤੀ ਤੋਂ ਅੱਗੇ ਹੋਰ ਗਲਤੀ ਕਰਦਾ ਜਾਂਦਾ ਏ। ਇਹ ਜਰ ਨਾ ਸਕਿਆ, ਇਹਨੇ ਆਖਾਂ ਮੇਰੀ ਅਣਖ ਨੂੰ ਇੱਕ ਸਾਧ ਵੰਗਾਰੇ। ਇਹ ਕਿਵੇਂ ਹੋ ਸਕਦਾ ਏ? ਆਪਣੇ ਹਮਾਇਤੀ ਰਾਜੇ ਇਕੱਠੇ ਕੀਤੇ, ਜੰਗ ਦੀ ਤਿਆਰੀ ਦਾ ਬਿਗਲ ਵਜਾਇਆ, ਆਖਾ ਇਸ ਗੁਰੂ ਨੂੰ ਅਨੰਦਪੁਰ ਦੀ ਧਰਤੀ ਵਿੱਚੋਂ ਕੱਢ ਦਿੱਤਾ ਜਾਵੇਗਾ। ਅਖੀਰ ਸਾਧ ਦਾ ਪੁੱਤਰ ਹੈ, ਸਾਡਾ ਮੁਕਾਬਲਾ ਕਿੰਨਾ ਕੁ ਚਿਰ ਕਰ ਸਕੇਗਾ? ਜਦੋਂ ਇਸ ਨੀਤ ਨਾਲ ਰਾਜਾ ਲੋਹ ਲਾਖਾ ਹੋ ਕੇ ਜੰਗ ਦੀ ਤਿਆਰੀ ਕਰਨ ਲੱਗਾ, ਤਾਂ ਰਾਜੇ ਭੀਮ ਚੰਦ ਦੀ ਰਾਣੀ, ਜਿਸ ਦੇ ਮਨ ਅੰਦਰ ਸਿੱਖੀ ਸੀ, ਇਹਦਾ ਹਿਰਦਾ ਕੋਮਲ ਸੀ, ਨਰਮ ਸੀ, ਇਹਨੇ ਬੇਨਤੀ ਕੀਤੀ, ਆਖਿਆ ਰਾਜਾ ਸਾਹਿਬ, ਕੀ ਤੁਸੀਂ ਸਮਝਦੇ ਹੋ ਜੰਗ ਦੇ ਅੰਦਰ ਕੀ ਗੁਰੂ ਦੇ ਹੀ ਸਿੱਖ ਮਰਨਗੇ? ਕੀ ਸਾਡਿਆਂ ਵਿੱਚੋਂ ਸਾਰੇ ਅਮਨਾ ਅਮਾਨ ਆ ਜਾਣਗੇ? ਕਿੰਨੇ ਜਾਣਗੇ ਅਤੇ ਕਿੰਨੇ ਵਾਪਸ ਆਉਣਗੇ? ਇਹਦਾ ਤੁਸਾਂ ਕੋਈ ਅੰਦਾਜ਼ਾ ਲਗਾਇਆ ਏ? ਮੇਰੀ ਗੱਲ ਮੰਨੋ, ਇੱਕ ਪਾਸੇ ਮੇਰੇ ਪੁੱਤਰ ਕੰਵਰ ਅਜਮੇਰ ਦੀ ਕੁੜਮਾਈ ਹੈ, ਖੁਸ਼ੀਆਂ ਦੇ ਗੀਤ ਗਾਏ ਜਾਣੇ ਹਨ, ਦੂਸਰੇ ਪਾਸੇ ਅਰਥੀਆਂ ਨਿਕਲਣਗੀਆਂ ਮੇਰੇ ਸਕਿਆਂ ਸੋਧਰਿਆਂ ਦੀਆਂ। ਇਹ ਦੋ ਚੀਜ਼ਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਗੀਆਂ, ਇੱਕ ਪਾਸੇ ਗੀਤ, ਇੱਕ ਪਾਸੇ ਵੈਣ, ਇਹਨਾਂ ਦੋਹਾਂ ਨੂੰ ਕਿਵੇਂ ਮੈਂ ਸਮੇਟ ਸਕਾਂਗੀ? ਮੇਰੀ ਬੇਨਤੀ ਹੈ ਕਿ ਗੁਰੂ ਨਾਨਕ ਦਾ ਦਰ, ਇਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਲਾਡਲਾ ਗੁਰੂ ਗੋਬਿੰਦ ਰਾਏ ਸਾਰਿਆਂ ਦਾ ਸਾਂਝਾ ਪੀਰ ਹੈ, ਸਾਰਿਆਂ ਨੂੰ ਇੱਥੇ ਮਾਣ ਮਿਲਦਾ ਏ, ਕਿਸੇ ਨਾਲ ਕੋਈ ਜਾਤੀ ਵਿਤਕਰਾ ਨਹੀਂ, ਕਿਤੇ ਰੰਗ ਨਸਲ ਭੇਦ ਕਰਕੇ ਕਿਸੇ ਨੂੰ ਮਾੜਾ ਨਹੀਂ ਵੇਖਿਆ ਜਾਂਦਾ। ਇਹ ਗੁਰੂ ਨਾਨਕ ਦੀ ਸਿੱਖੀ ਦਾ ਉਦੇਸ਼ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਸੰਤਾਂ 'ਤੇ ਚੜ੍ਹ ਕੇ ਜਾਣ ਵਾਲਾ ਕਦੇ ਕਿਸੇ ਨੇ ਸੁੱਖ ਪਾਉਂਦਾ ਨਹੀਂ ਤੱਕਿਆ। ਰਾਜਾ ਭੀਮ ਚੰਦ ਦੀ ਰਾਣੀ ਆਪਣੇ ਪਤੀ ਨੂੰ ਇਹ ਜੰਗ ਤੋਂ ਵਰਜਣ ਵਾਸਤੇ ਜਿਵੇਂ ਬੇਨਤੀ ਕਰ ਰਹੀ ਹੈ, ਉਸ ਵੇਲੇ ਦੀ ਕਹਾਣੀ ਜੋਗੀ ਕਵੀਸ਼ਰ ਦਾ ਜਥਾ ਗੁਰਮੁਖ ਸਿੰਘ ਐਮ ਏ, ਸੁਲੱਖਣ ਸਿੰਘ ਰਿਆੜ ਅਤੇ ਕੁਲਵੰਤ ਸਿੰਘ ਰਿਆੜ ਹੇ ਇਉਂ ਬੇਨਤੀ ਕਰ ਰਹੇ ਨੇ।
ਕੰਚਨ ਹੋਵੇ ਕੀ ਜਿਵੇਂ ਬਿਖਮੇ ਅੰਮ੍ਰਿਤ ਹੋਏ, ਵਿਦਿਆ ਨਾਰੀ ਨੀਚ ਪਏ ਚਾਰੇ ਲਈਏ ਖੋਏ।
ਭੀਮ ਚੰਦ ਦਾ ਪੱਲਾ ਫੜ ਕੇ ਰਾਣੀ ਤਰਲੇ ਲੈਂਦੀ ਹੈ, ਸੁਣੋ ਬਾਦਸ਼ਾਹ ਨਾਲ ਪਾਦਸ਼ਾਹ ਵੈਰ ਨਾ ਪਾਇਓ ਕਹਿੰਦੀ ਹੈ।
ਕੇਲੇ ਕੋਲ ਕਰੀਰ ਦਾ ਬੂਟਾ ਸੁਣਿਆ ਲਾਉਣਾ ਮਾੜਾ ਜੇ, ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ।
ਭੀਮ ਚੰਦ ਦਾ ਪੱਲਾ ਫੜ ਕੇ ਰਾਣੀ ਤਰਲੇ ਲੈਂਦੀ ਹੈ, ਸੁਣੋ ਬਾਦਸ਼ਾਹ ਨਾਲ ਪਾਦਸ਼ਾਹ ਵੈਰ ਨਾ ਪਾਇਓ ਕਹਿੰਦੀ ਹੈ।
ਕੇਲੇ ਕੋਲ ਕਰੀਰ ਦਾ ਬੂਟਾ ਸੁਣਿਆ ਲਾਉਣਾ ਮਾੜਾ ਜੇ, ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ।
ਸੰਤ ਕਾ ਦੋਖੀ ਮਾਂ ਹਤਿਆਰਾ, ਸੰਤ ਕਾ ਦੋਖੀ ਮਾਂ ਹਤਿਆਰਾ, ਕਿਆ ਸੁਖਮਣੀ ਬਾਣੀ ਨੇ ਰਾਜੇ ਨੂੰ ਸਮਝਾਉਣਾ ਚਾਹਿਆ, ਭੀਮ ਚੰਦ ਦੀ ਰਾਣੀ ਨੇ
ਕਲਿਆ ਪੁਰਸ਼ਾਂ ਦੇ ਨਾਲ ਸੁਣਿਆ ਦਗਾ ਕਮਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਇੱਕ ਪਾਸੇ ਪੁੱਤਰ ਦੀ ਸ਼ਾਦੀ ਜੀ ਇੱਕ ਪਾਸੇ ਪੁੱਤਰ ਦੀ ਸ਼ਾਦੀ ਸੁਣਨੇ ਪੈਣ ਨਾ ਵੈਣ ਕਿਤੇ ਦਿਲ ਦੀਆਂ ਸਦਰਾਂ ਅਤੇ ਉਮੰਗਾਂ ਰਾਹ ਦੇ ਵਿੱਚ ਨਾ ਰਹਿਣ ਕਿਤੇ
ਇਸ ਮੌਕੇ ਤੇ ਬਿਨਾਂ ਸੋਚ ਤੋਂ ਕਦਮੇ ਠਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਨੇਕੀ ਤੋਂ ਬਿਨ ਧਰਮ ਨਹੀਂ ਰਹਿੰਦਾ ਜਿੱਤ ਬਿਨਾਂ ਸਚਾਈ ਤੋਂ ਨੇਕੀ ਤੋਂ ਬਿਨ ਧਰਮ ਨਹੀਂ ਰਹਿੰਦਾ ਜਿੱਤ ਬਿਨਾਂ ਸਚਿਆਈ ਤੋਂ ਬੁਰੇ ਨੂੰ ਅਰਤਾਂ ਲਾਣਤ ਪੈਂਦੀ ਨਿਕਲੇ ਨਾਮ ਭਲਾਈ ਤੋਂ
ਚੰਗੇ ਨੂੰ ਥਾਂ ਦੇਣੀ ਚੰਗੀ ਬੁਰਾ ਵਸਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਅਸਲੀ ਗੱਲ ਤਾਂ ਰਲ ਕੇ ਕੱਟੋ ਇਸ ਤੋਂ ਗੱਲ ਕੋਈ ਚੰਗੀ ਨਹੀਂ ਖੁਸ਼ੀਆਂ ਛੱਡ ਕੇ ਗਮੀ ਕਬੂਲੋ ਚੜ੍ਹਨੀ ਤੋੜ ਦੁਰੰਗੀ ਨਹੀਂ
ਬਿਖੜੇ ਰਾਦੇ ਕੰਡੇ ਠੇਡੇ ਯਾਰ ਪਜਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਮਾਵੇ ਬਿਨਾਂ ਨੀ ਬਚਦੇ ਅਮਲੀ ਮਾਵੇ ਬਿਨਾਂ ਨੀ ਬਚਦੇ ਅਮਲੀ ਬਿਨ ਖਾਦੇ ਕੁਝ ਕਰਦੇ ਨਹੀਂ ਚੰਗੇ ਗੁਆਂਢ ਨਾਲ ਵਿਗੜਾਇਆ ਝੱਟ ਰਾਜ ਨਾ ਸਰਦੇ ਨਹੀਂ
ਬਲਦੀ ਅੱਗ ਬਜਾਉਣਾ ਚਾਹੀਏ ਹੋਰ ਮਚਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਉਹਨੇ ਸੰਤ ਖੁਸ਼ੀ ਦੇ ਮਾਲਕ ਉਹਨੇ ਸੰਤ ਖੁਸ਼ੀ ਦੇ ਮਾਲਕ ਜਾਂਦਿਆਂ ਨੂੰ ਕੁਝ ਕਹਿੰਦੇ ਨਹੀਂ ਅੱਠੇ ਪੈਰ ਖੁੱਲੇ ਦਰਵਾਜੇ ਆਇਆ ਤੂੰ ਕੁਝ ਲੈਂਦੇ ਨਹੀਂ
ਅਕਲ ਹੋਏ ਤਾਂ ਐਸਾ ਮਿੱਤਰ ਅੱਜ ਰਸਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਹੋ ਸਕੇ ਤਾਂ ਪੂਜਾ ਕਰੀਏ ਹੋ ਸਕੇ ਤਾਂ ਪੂਜਾ ਕਰੀਏ ਮਾੜੀ ਨਿਗਾਹ ਵਿਖਾਈਏ ਨਾ ਉਹ ਨੀ ਕੁਝ ਆਖਦੇ ਸਾਨੂੰ ਉਲਟੀ ਰਸਮ ਚਲਾਈਏ ਨਾ
ਕਿਤੇ ਰੰਗ ਵਿੱਚ ਭੰਗ ਨਾ ਪੈ ਜੇ ਦਾਗ ਲਵਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਸੋਦੀ ਗੱਲ ਪੌਜ ਨੂੰ ਰੋਕੋ ਮਰਨਾ ਪੁੱਤਰ ਮਾਵਾਂ ਦੇ ਸੋਦੀ ਗੱਲ ਫੌਜ ਨੂੰ ਰੋਕੋ ਮਰਨ ਪੁੱਤਰ ਮਾਵਾਂ ਦੇ ਜੋਗੀ ਕਹਿ ਦੁਖਣ ਨਾ ਹਿਰਦੇ ਮਾਵਾਂ ਠੰਡੀਆਂ ਛਾਵਾਂ ਦੇ
ਗੁਰਮੁਖ ਸਿੰਘ ਦਾ ਝੂਠ ਨੀ ਕਹਿਣਾ ਵਕਤ ਖਜਾਉਣਾ ਮਾੜਾ ਜੇ ਕਰਾਂ ਬੇਨਤੀ ਨਾਲ ਗੁਰਾਂ ਦੇ ਵੈਰ ਵਧਾਉਣਾ ਮਾੜਾ ਜੇ
ਚੰਗੀ ਗੱਲ ਦਾ ਹਮੇਸ਼ਾ ਚੰਗਾ ਅਸਰ ਹੋਇਆ ਕਰਦਾ ਏ ਰਾਜੇ ਭੀਮ ਚੰਦ ਦੀ ਰਾਣੀ ਦੇ ਕਹਿਣ 'ਤੇ ਇਹ ਇੱਕ ਵਾਰਾਂ ਲੜਾਈ ਟਲ ਗਈ ਇਸ ਤੋਂ ਬਾਅਦ ਗੁਰਦੇਵ ਕਲਗੀਧਰ ਨੂੰ ਅਮਨ ਦੇ ਦਿਨ ਮਿਲ ਗਏ ਗੁਰਾਂ ਨੇ ਜਾ ਕੇ ਨਾਹਣ ਦੀ ਰਿਆਸਤ ਅੰਦਰ ਜਮੁਨਾ ਦੇ ਕੰਢੇ ਪੌਂਟਾ ਸਾਹਿਬ ਸ਼ਹਿਰ ਵਸਾਇਆ ਇੱਥੇ ਕਵੀਆਂ ਦੀਆਂ ਕਵਿਤਾਵਾਂ ਹੋਈਆਂ 52 ਕਵੀ ਸਤਿਗੁਰਾਂ ਨੇ ਆਪਣੇ ਦਰਬਾਰ ਅੰਦਰ ਰੱਖੇ ਬੜਾ ਸਮਾਂ ਬੀਤ ਗਿਆ ਉਸ ਤੋਂ ਬਾਅਦ ਲਗਭਗ 3 ਸਾਲ ਬਾਅਦ ਇਹ ਰਾਜਾ ਅਜਮੇਰ ਚੰਦ ਭੀਮ ਚੰਦ ਦੇ ਪੁੱਤਰ ਦੀ ਸ਼ਾਦੀ ਦੇ ਮੌਕੇ ਇਹ ਦੁਬਾਰਾ ਲੜਾਈ ਦਾ ਪ੍ਰੋਗਰਾਮ ਬਣਿਆ ਉਹ ਲੜਾਈ ਕਿਵੇਂ ਹੋਈ ਇਸ ਤੋਂ ਬਾਅਦ ਅਗਲੇ ਹਿੱਸੇ ਅੰਦਰ ਦੂਸਰੇ ਭਾਗ ਵਿੱਚ ਪੇਸ਼ ਕੀਤਾ ਜਾਵੇਗਾ ਇਹ ਜੰਗ ਦੀ ਇੱਕ ਹੋਰ ਵੀ ਵਿਸ਼ੇਸ਼ਤਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਹ ਭੰਗਾਣੀ ਦੀ ਜੰਗ ਜਿੱਤਦੇ ਹਨ ਤਾਂ ਆਪਣੀ ਝੋਲੀ ਵਿੱਚ ਇਹ ਕ੍ਰੈਡਿਟ ਲੈਣ ਵਾਸਤੇ ਤਿਆਰ ਨਹੀਂ ਕਿ ਮੇਰੀ ਜਿੱਤ ਹੋਈ ਹੈ ਇਹ ਖਾਲਸੇ ਦੀ ਜਿੱਤ ਹੋਈ ਹੈ ਮੈਂ ਇੱਕ ਦਿਨ ਮਹਾਂਭਾਰਤ ਦੀ ਕਹਾਣੀ ਪੜ੍ਹ ਰਿਹਾ ਸਾਂ ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਉਹ ਅਰਜਨ ਉਠਾਏ ਆਪਣਾ ਤੀਰ ਅਤੇ ਆਪਣੇ ਵੈਰੀਆਂ ਦੇ ਸਾਹਮਣੇ ਆ ਅਤੇ ਉਹਨਾਂ ਨੂੰ ਖਤਮ ਕਰ ਦੇ ਅਰਜਨ ਨੇ ਵੇਖਿਆ ਸਕੇ ਚਾਚੇ ਤਾਏ ਮਾਮੇ ਉਹਨਾਂ ਦੇ ਪੁੱਤਰ ਵੇਖੇ ਇਹਨੇ ਆਖਿਆ ਨਹੀਂ ਭਗਵਾਨ ਮੈਂ ਮੰਗ ਕੇ ਖਾ ਲਵਾਂਗਾ ਮੈਂ ਆਪਣਿਆਂ 'ਤੇ ਕਦੇ ਤੀਰ ਨਹੀਂ ਉਠਾਵਾਂਗਾ ਅਤੇ ਅੱਗੋਂ ਭਗਵਾਨ ਕ੍ਰਿਸ਼ਨ ਨੇ ਆਖਿਆ ਅਰਜਨ ਤੇਰਾ ਤਾਂ ਐਵੇਂ ਇੱਕ ਨਾ ਹੀ ਹੋਣਾ ਏ ਇਹ ਤਾਂ ਮੈਂ ਪਹਿਲਾਂ ਹੀ ਮਾਰੇ ਹੋਏ ਨੇ ਇੱਕ ਵੱਡਾ ਦੁਨੀਆ ਦਾ ਮਹਾਨ ਜਾਂਬਾਜ਼ ਜਰਨੈਲ ਯੋਧਾ ਉਹਦੀ ਝੋਲੀ ਵਿੱਚ ਇਹ ਕ੍ਰੈਡਿਟ ਦੇਣ ਵਾਸਤੇ ਭਗਵਾਨ ਕ੍ਰਿਸ਼ਨ ਤਿਆਰ ਨਹੀਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਵਿਸ਼ੇਸ਼ਤਾ ਹੈ, ਆਪਣੇ ਚੇਲਿਆਂ ਨੂੰ ਏਡਾ ਵੱਡਾ ਮਾਣ ਖਾਲਸਾ ਪੰਥ ਨੂੰ ਬਖਸ਼ ਰਿਹਾ ਹੈ। ਇਸ ਅੱਜ ਦਾ ਇਤਿਹਾਸ ਇਹ ਟੀ ਸੀਰੀਜ਼ ਵਾਲੇ ਸਰਵ ਸ਼੍ਰੀ ਗੁਲਸ਼ਨ ਕੁਮਾਰ, ਸ਼੍ਰੀ ਦਰਸ਼ਨ ਕੁਮਾਰ ਜੀ, ਉਹਨਾਂ ਦੇ ਉਪਕਾਰ ਦਾ ਸਦਕਾ ਇਹ ਕੈਸਟਾਂ ਤੁਹਾਡੇ ਕੋਲ ਪੁੱਜ ਰਹੀਆਂ ਨੇ। ਗੱਤ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।